ਭਾਈ ਰਾਮ ਦਿੱਤਾ ਕਹਿੰਦਾ ਆਏ ਨੇ ਤੇ ਕਿੱਥੇ ਨੇ ਤੇ ਟੋਕਰੀ ਦੇ ਉੱਤੋਂ ਨਾ ਕੱਪੜਾ ਪਾਇਆ ਸੀ ਤੇ ਕੱਪੜਾ ਚੁੱਕਤਾ ਵਿੱਚ ਪਿਆ ਮਰਦ ਅਸੀਸ ਜੈਤਿਆ ਧੰਨ ਹੈ ਤੂੰ ਤੇ ਧੰਨ ਤੇਰੀ ਸ਼ਰਧਾ ਮੈਂ ਕਹਿੰਦਾ ਸੀ ਮੈਂ ਰਾਹ ਕਿੱਦਾਂ ਭੁੱਲ ਗਿਆ ਆ ਸਤਿਗੁਰੂ ਵੇਖ ਭਾਵੇਂ ਸੀਸ ਧੜ ਤੋਂ ਜੁਦਾ ਹੋ ਗਿਆ ਪਰ ਫਿਰ ਵੀ ਤੇਰੀ ਸ਼ਰਧਾ ਪੂਰੀ ਕਰਨ ਵਾਸਤੇ ਭਾਵਨਾ ਪੂਰੀ ਕਰਨ ਵਾਸਤੇ ਆਏ ਨੇ ਫਿਰ ਭਾਈ ਜੈਤਾ ਧਾਹਾਂ ਮਾਰ ਮਾਰ ਰੋਇਆ ਤੇ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ ਘਰ ਵਾਲੀ ਨੂੰ ਕਹਿੰਦਾ ਭਾਗਵਾਨੇ ਵੇਖ ਮਹਾਰਾਜ ਆਏ ਨੇ ਛੇਤੀ ਛੇਤੀ ਅੰਦਰ ਗਈ ਕੱਪੜਾ ਲੱਗ ਪਈ ਵਿਛਾਉਣ ਬਿਸਤਰੇ ਵਿਛਾਵੇ ਵੀ ਛੇਚੇ ਦੀ ਮੰਜੇ ਡਾਵਾਂਗੀ ਮੰਜੇ ਤੇ ਬਿਠਾਵਾਂਗੀ ਤੇ ਉਹ ਕਹਿੰਦਾ ਭਾਗਵਾਨ ਨੇ ਮੰਜੇ ਦੀ ਲੋੜ ਨਹੀਂ ਬਿਸਤਰੇ ਦੀ ਲੋੜ ਨਹੀਂ ਕਹਿੰਦੇ ਕੀ ਗੱਲ ਮਾਰਨ ਨੇ ਬਹਿਣਾ ਨਹੀਂ ਆਹ ਵੇਖ ਤੇ ਸਹੀ ਕਿੱਥੇ ਨੇ ਉਹ ਟੋਕਰੀ ਵੀ ਅੰਦਰ ਆ ਗਈ ਫਿਰ ਵੀ ਬਾਹਰ ਹੀ ਵੇਖੀ ਜਾਂਦੀ ਮਹਾਰਾਜ ਹੈ ਕਿੱਥੇ ਨੇ ਸਾਧ ਸੰਗਤ ਜੀ ਉਹ ਹੁਣ ਕਿੱਥੇ ਨੇ ਮਹਾਰਾਜ ਉਸੇ ਸਮੇਂ ਉੱਤੋਂ ਕੱਪੜਾ ਲਾਇਆ ਕਹਿੰਦੇ ਆਹ ਨੇ ਉਹ ਤੇ ਬੜੇ ਚਿਰ ਦੀ ਉਡੀਕਾਂ ਕਰਦੀ ਸੀ ਅਰਦਾਸਾਂ ਕਰਦੀ ਸੀ ਪਰ ਇਹ ਕੀ ਬਣ ਗਿਆ ਇਹ ਕੀ ਕੌਤਕ ਵਰਤ ਗਿਆ ਕੀ ਖੇਡ ਵਰਤ ਗਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਅੱਜ ਵੇਖਿਆ ਤੇ ਭਾਈ ਰਾਮ ਦਿੱਤੇ ਤੇ ਘਰ ਵਾਲੀ ਵੀ ਧਾਹਾਂ ਲੱਗ ਪਈ ਮਾਰਨ ਸਾਰੀ ਰਾਤ ਫਿਰ ਮਹਾਰਾਜ ਦੇ ਸੀਸ ਕੋਲ ਬੈਠੇ ਰਹੇ ਉਹ ਕਹਿੰਦੇ ਜਿਹੜੀ ਚਾਦਰ ਬਣਾਈ ਸੀ ਉਹ ਲਿਆਓ ਜਿਹੜੀ ਚਾਦਰ ਬਣਾਈ ਸੀ ਉਹ ਲੈ ਆਂਦੀ ਤੇ ਉਹਨੂੰ ਨਾ ਫਿਰ ਇਹਨਾਂ ਨੇ ਕੱਟ ਕੇ ਲੀਰਾਂ ਕਰ ਕਰਕੇ ਮਹਾਰਾਜ ਦੇ ਸੀਸ ਦੇ ਆਲੇ ਦੁਆਲੇ ਲਪੇਟਤੀਆਂ ਫਿਰ ਥੋੜਾ ਜਿਹਾ ਕੱਪੜਾ ਰਹਿ ਗਿਆ ਉਹਨੂੰ ਡੰਡੇ ਨਾਲ ਬੰਨ੍ਹ ਕੇ ਸਾਰੀ ਰਾਤ ਚੌਰ ਕਰਦਾ ਰਿਹਾ ਉਸੇ ਦੇ ਰਾਮ ਦਿੱਤਾ ਸਵੇਰੇ ਮਹਾਰਾਜ ਲੱਗੇ ਜਾਣ ਤੇ ਰਾਮ ਦਿੱਤਾ ਨਾਲੇ ਧਾ ਮਾਰਦਾ ਤੇ ਨਾਲੇ ਕਹਿੰਦਾ ਮਹਾਰਾਜ ਕਿਰਪਾ ਕਰੋ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇ ਤੁਧ ਭਗਵੰਤਾ ਹੁਣ ਕਦੋਂ ਮਿਲੋਗੇ ਇਹ ਤੇ ਅਰਦਾਸ ਹੁੰਦੀ ਹੋਈ ਹੈ ਸਿੱਖ ਦੀ ਸਦਾ ਸੇਵਕ ਦੀ ਸਦਾ ਹੀ ਇਹ ਅਰਦਾਸ ਹੁੰਦੀ ਹੈ ਵੀ ਕਿਰਪਾ ਕਰੋ ਦੱਸ ਕੇ ਜਾਓ ਕਦੋਂ ਮਿਲੋਗੇ ਤੇ ਸਾਧ ਸੰਗਤ ਜੀ ਗੁਰੂ ਮਹਾਂਪੁਰਖ ਦੁਨੀਆਂ ਵਿੱਚੋਂ ਜਾਂਦੇ ਨੇ ਸਰੀਰ ਕਰਕੇ ਪਹਿਲਾਂ ਦੁਨੀਆਂ 'ਚ ਵੱਸਦੇ ਫਿਰ ਦਿਲਾਂ 'ਚ ਵੱਸਦੇ ਨੇ ਜਿਹੜੇ ਜਿਹਦੇ ਦਿਲ 'ਚ ਵੱਸਦੇ ਹੋਣਗੇ ਉੱਥੇ ਰੌਣਕ ਲੱਗ ਜਾਏਗੀ ਜਿੰਨੀ ਜਿੰਨੀ ਕੁ ਬਖਸ਼ਿਸ਼ ਕੋਈ ਲੈ ਸਕਦਾ ਕਿਰਪਾ ਹੋ ਜਾਂਦੀ ਉਹਦੇ 'ਤੇ ਉੱਨੀ ਕਈ ਬਾਂਸ ਕੋਲ ਰਹਿ ਕਈ ਚੰਦਨ ਕੋਲ ਰਹਿ ਕੇ ਬਾਂਸ ਵਾਂਗੂ ਖਾਲੀ ਵੀ ਰਹਿ ਜਾਂਦੇ ਕਈ ਅਤੇ ਕਈ ਬਖਸ਼ਿਸ਼ ਲੈ ਜਾਂਦੇ ਕਈਆਂ 'ਤੇ ਕਿਰਪਾ ਹੋ ਜਾਂਦੀ ਸਤ ਸੰਗਤ ਜੀ ਰਹਿਮਤ ਹੋ ਜਾਂਦੀ ਕਈਆਂ 'ਤੇ ਬਖਸ਼ਿਸ਼ ਹੋਣੀ ਹੋਵੇ ਉਹ ਇੱਕ ਮਿੰਟ ਵਿੱਚ ਵੀ ਹੋ ਸਕਦੀ ਨਾ ਹੋਵੇ ਭਾਵੇਂ 20 ਸਾਲ ਲਾ ਦੇਈਏ ਤਾਂ ਵੀ ਨਹੀਂ ਹੋ ਸਕਦੀ ਉਹਦੀ ਕਿਰਪਾ ਕੀ ਪਤਾ ਕਦੋਂ ਕਿਹਦੇ 'ਤੇ ਹੋ ਜਾਣੀ ਤੇ ਸਾਧ ਸੰਗਤ ਅੱਜ ਰਾਮ ਦਿੱਤਾ ਮਾਰਨ ਨੂੰ ਵਿਦਿਆ ਕਰਦਾ ਤੇ ਭੁੱਬਾਂ ਮਾਰ ਮਾਰ ਰੋਂਦਾ ਸੱਚੇ ਪਾਤਸ਼ਾਹ ਹੁਣ ਕਦੋਂ ਮਿਲੋਂਗੇ ਜੀ ਕਲਯੁਗ ਨੇੜੇ ਆਉਂਦਾ ਜਾਂਦਾ ਕਦੋਂ ਮਿਲੋਂਗੇ ਜੀ ਕਲਯੁਗ ਨੇੜੇ ਦਰਸ਼ਨ ਦੇਣ ਵਾਸਤੇ ਕਿਰਪਾ ਕਰ ਦਿੱਤੀ ਉਹ ਤੇ ਹੈ ਹੀ ਪ੍ਰੇਮ ਦਾ ਭੁੱਖਾ ਮੈਂ ਬੇਨਤੀ ਕਰ ਚੁੱਕਿਆ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭਾ ਪਿਆਰ ਵਿੱਚ ਰਾਜਾ ਬਲ ਹੋਇਆ ਹੈ ਭਾਈ ਗੁਰਦਾਸ ਜੀ ਨੇ ਰਾਜੇ ਬਲ ਦਾ ਪ੍ਰਸੰਗ ਆਪਣੀਆਂ ਵਾਰਾਂ 'ਚ ਲਿਖਿਆ ਸਾਧ ਸੰਗਤ ਜੀ ਬਲ ਰਾਜਾ ਭੁੱਖ ਲੱਗ ਗਈ ਉਹਦੇ ਅੰਦਰ ਭੁੱਖ ਕਾਹਦੀ ਲੱਗ ਗਈ ਕਹਿੰਦਾ ਸਾਰੀ ਦੁਨੀਆ ਤੇ ਮੇਰਾ ਹੀ ਰਾਜ ਹੋਵੇ ਹੋ ਗਿਆ ਭੁੱਖ ਹੋਰ ਵੱਧ ਗਈ ਕਹਿੰਦਾ ਇੰਦਰਪੁਰੀ ਦਾ ਰਾਜਾ ਵੀ ਮੈਂ ਹੋਣਾ ਚਾਹੀਦਾ ਤੇ ਕੱਲ ਦਾਸ ਨੇ ਕਰਜ਼ ਕੀਤੀ ਸੀ ਦੁੱਖ ਦਾ ਮੂਲ ਭੁੱਖ ਹੈ ਜੇ ਭੁੱਖ ਨਾ ਹੋਵੇ ਤੇ ਦੁੱਖ ਨਾ ਹੋਵੇ ਜਿਹਦੀ ਭੁੱਖ ਵੱਡੀ ਉਹਦਾ ਦੁੱਖ ਵੱਡਾ ਜਿਹਦੀ ਭੁੱਖ ਛੋਟੀ ਉਹਦਾ ਦੁੱਖ ਛੋਟਾ ਫਿਰ ਦੁਹਰਾ ਦਿੰਦਾ ਕੱਲ ਵਾਲੀ ਬੇਨਤੀ ਕਿਸੇ ਬੰਦੇ ਨੂੰ ਆਪਣੇ ਪ੍ਰਸ਼ਾਦੇ ਦੀ ਭੁੱਖ ਤਾਂ ਕੀ ਮਤਲਬ ਹੈ ਉਹਨੇ ਦਿਹਾੜੀ ਕਰਨੀ ਹੈ ਤੇ ਬੱਚਿਆਂ ਦਾ ਪੇਟ ਭਰ ਲੈਣਾ ਮਕਾਨ ਕੱਚਾ ਹੀ ਹੈ ਸੁੱਖ ਦੀ ਨੀਂਦ ਸੌਂ ਜਾਂਦਾ ਪੰਜ ਚਾਰ ਘੰਟੇ ਸੋਹਣੀ ਨੀਂਦ ਆ ਜਾਂਦੀ ਦੁੱਖ ਨਹੀਂ ਪਰ ਮਨ ਵਿੱਚ ਇੱਛਾ ਜਾਗ ਪਈ ਵੀ ਮਕਾਨ ਪੱਕਾ ਬਣਾਉਣਾ ਪੱਕੇ ਮਕਾਨ ਦੀ ਭੁੱਖ ਲੱਗੀ ਤੇ ਨੀਂਦਰ ਹਰਾਮ ਹੋ ਗਈ ਫਿਰ ਮਿਹਨਤ ਡਬਲ ਕਰਨੀ ਪੈ ਰਹੀ ਭੁੱਖ ਵੱਧ ਗਈ ਕੋਠੀ ਬਣਾਉਣ ਦੀ ਭੁੱਖ ਵੱਧ ਗਈ ਥੋੜੀ ਜਿਹੀ ਭੁੱਖ ਵੱਡੀ ਹੋਊਗੀ ਤੇ ਦੁੱਖ ਉਦਾ ਹੀ ਵੱਡਾ ਹੋ ਗਿਆ ਜਮਾਂ ਵੀ ਕਰਨੇ ਨੇ ਜੋੜਨੇ ਵੀ ਨੇ ਭੁੱਖ ਵਧੀ ਜਾ ਰਹੀ ਹੈ ਦੁੱਖ ਵੱਧ ਰਿਹਾ ਤੇ ਜੇ ਭੁੱਖ ਨਾ ਹੋਵੇ ਤੇ ਬੰਦੇ ਨੂੰ ਕਦੇ ਦੁੱਖ ਨਾ ਹੋਵੇ ਤੇ ਬਲ ਰਾਜੇ ਨੂੰ ਭੁੱਖ ਲੱਗ ਗਈ ਕਹਿੰਦਾ ਇੰਦਰਪੁਰੀ ਦਾ ਰਾਜਾ ਵੀ ਮੈਂ ਹੀ ਹੋਣਾ ਚਾਹੀਦਾ ਕਹਿੰਦੇ ਤ੍ਰਿਸ਼ਨਾ ਦਾ ਪੇਟ ਬਹੁਤ ਵੱਡਾ ਹੈ ਜੋ ਮਰਜ਼ੀ ਇਹਦੇ ਵਿੱਚ ਭਰ ਦਿਓ ਕਹਿੰਦੇ ਭਰਦਾ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪੰਜ ਪਿਆਰੇ ਆ ਰਹੇ ਨੇ ਆਉਣਗੇ ਸਟੇਜ ਤੇ ਭਾਈ ਖੜੇ ਨਹੀਂ ਹੋਣਾ ਕਿਸੇ ਨੇ ਬੇਨਤੀ ਪ੍ਰਵਾਨ ਕਰੋ ਜਿੱਥੇ ਤੱਕ ਦਾਸ ਦੀ ਆਵਾਜ਼ ਸੁਣਦੀ ਹੈ ਵੀਰ ਭਰਾ ਭੈਣਾਂ ਮਾਤਾਵਾਂ ਖੜੇ ਨਾ ਹੋਇਓ ਕੋਈ ਸਤਿਗੁਰਾਂ ਦਾ ਅਦਬ ਸਤਿਕਾਰ ਮੁੱਖ ਰੱਖਿਓ ਪਿਆਰਿਓ ਇਹ ਨਾ ਹੋਵੇ ਪਾਪ ਲਹਾਉਣ ਆਇਆ ਪਾਪ ਚੜਾ ਕੇ ਚਲ ਜਾਈਏ ਭੱਜ ਭੱਜ ਕੇ ਅੱਗੇ ਨਹੀਂ ਹੋਣਾ ਕਿਸੇ ਨੇ ਬੈਠੇ ਹੀ ਰਹਿਣਾ ਏਦਾਂ ਹੀ ਪੰਜ ਪਿਆਰੇ ਆਉਣਗੇ ਸਟੇਜ ਤੇ ਆਉਣਗੇ ਵੀਰਾਂ ਨੂੰ ਬੇਨਤੀ ਹੈ ਢੋਲ ਵੱਜਦਾ ਇਹਨੂੰ ਬੰਦ ਕਰਾ ਦਿਓ ਜਿਹੜਾ ਢੋਲ ਵੱਜਦਾ ਉਹ ਬੰਦ ਕਰ ਦਿਓ ਤੇ ਲਓ ਆਓ ਧਿਆਨ ਦਿਓ ਪੰਜ ਪਿਆਰਿਆਂ ਦਾ ਸਤਿਕਾਰ ਜਿੱਦਾਂ ਅੱਗੇ ਜੈਕਾਰਿਆਂ ਨਾਲ ਕਰ ਦਿਓ ਉਦਾਂ ਹੀ ਕਰਿਓ ਪਿਆਰ ਨਾਲ ਆਓ ਪੰਜ ਪਿਆਰਿਆਂ ਦਾ ਮਾਨ ਸਤਿਕਾਰ ਗੁਰੂ ਕੀ ਫੌਜ ਕਰੇਗੀ ਮੌਜ ਖਾਲਸਾ ਕਾਲ ਪੁਰਖ ਕੀ ਫੌਜ ਆ ਰਹੀ ਆ ਤੇ ਆਓ ਸੰਗਤਾਂ ਦੇ ਦਰਸ਼ਨ ਕਰੀਏ ਪੰਜ ਪਿਆਰਿਆਂ ਦੇ ਵੀ ਔਰ ਉਹਨਾਂ ਸੰਗਤਾਂ ਨੂੰ ਵੀ ਵਧਾਈਆਂ ਦਈਏ ਜਿਹੜੇ ਗੁਰੂ ਵਾਲੇ ਬਣ ਕੇ ਆਏ
ਜਿਹੜੇ ਚੜ ਗਏ ਗੁਰਾਂ ਦੇ ਵੇੜੇ ਉਹੀ ਪਾਰ ਹੋਣਗੇ ਚੜ ਗਏ ਗੁਰਾਂ ਦੇ ਵੇੜੇ ਪਾਰ ਹੋਣਗੇ ਹੋਣਗੇ
जो 108 प्राणी गुरु के जहाज अरदास करनी सच्चे पातशाह बिच जो बीती सो बीती हुण तां बना ले अपने जो बीती सो बीती हुण तां बना ले अपने गुरु के जहाजे चढ़े हन लख लख वधाइयां उन्होंने जिन्होंने अमृत छकिया है महाराज की कृपा हुई भावे बड़े अमृत संचार इलाके च होए ने सो कल भी अर्ज कीती सी कई संग्रांद ते जाके अमृत छकदे आ पर फिर भी चलो बड़ी कृपा जुड़िया ते इक भी बथेरा है कई जुड़दे ने कई टुटदे भी हैगे आ पर साध सिंह जे भी कह लईए भी 100 दे विचों 70% भी जे जुड़े रह जाण 30% टुट जाण 70% भी कोई थोड़े नहीं जुड़िया ते इक भी बथेरा बाकी जे कहीए भी टुटदे आ जाने अज भी टुटदे होणगे पर ये टुटदे ते गुरु गोबिंद सिंह वेले भी रहे गुरु नानक वेले भी मूला जुड़िया ते टुटी गया फिर टुटी गया सी ते साध संत भाई बचित्र सिंह जदों हाथी का मुकाबला किया दुनी चंद नूं गुरु गोबिंद सिंह कहिंदे हाथी का मुकाबला करना ते रातों रात ही भज गया टुट गया महा सिंह वर्गिया ने वधावा लिखिया तू साडा गुरु नहीं असी तेरे सिंह नहीं एक करी ते टुट गए भावें फिर जुड़ गए पर टुटते अज नहीं टुटते पहला तो भी रहे ने पर महाराज कृपा करन साध सिंह जी जेडे टुट गए ने जुड़िए जेडे जुड़े हुए ने परपक्ता बनाओ अपने जीवन विच रहत मर्यादा दे धारनी होवो रहतां दे धारनी होवो ते कुरहतां तो बचो ਲੱਖ ਲੱਖ ਵਧਾਈਆਂ ਭਾਈ ਮਾਣ ਸਤਿਕਾਰ ਜੋ ਸੰਗਤ ਵਿੱਚ ਮਿਲਿਆ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨੂੰ ਸੰਭਾਲ ਕੇ ਰੱਖਿਓ ਝੋਲੀ ਚ ਪਾ ਕੇ ਰੱਖਿਓ ਅਜੇ ਦਾਤ ਮਾਰ ਨੇ ਦਿੱਤੀ ਆ ਇਹ ਕੋਈ ਛੋਟੀ ਜਿਹੀ ਦਾਤ ਨਹੀਂ ਬੜੀ ਅਮੋਲਕ ਦਾਤ ਹੈ ਇਸ ਅੰਮ੍ਰਿਤ ਨੂੰ 33 ਕਰੋੜ ਦੇਵੀ ਦੇਵਤਾ ਵੀ ਤਰਸਦੇ ਹਨ ਇਹ ਅੰਮ੍ਰਿਤ ਹੀ ਆ ਅੰਮ੍ਰਿਤ ਦੀ ਬੜੀ ਵੱਡੀ ਮਹਾਨਤਾ ਅੱਜ ਜੁੜ ਗਏ ਬਸ ਫਿਰ ਤਮਾਮ ਦੁਨੀਆਂ ਦੇ ਦੁੱਖ ਨਾਸ਼ ਹੋ ਜਾਣਗੇ ਹਾਂ ਇਹ ਆ ਵੀ ਕੋਈ ਮਨੋਂ ਜੁੜੇ ਜਦੋਂ ਦਾਸ ਮਹਾਂਪੁਰਖਾਂ ਕੋਲ ਗਿਆ ਸੀ ਨਾ ਤੇ ਮੇਰੇ ਪਿਤਾ ਜੀ ਨੂੰ ਮੇਰੇ ਪਰਿਵਾਰ ਵਾਲਿਆਂ ਨੂੰ ਨਾ ਇਹੀ ਕਿਹਾ ਸੀ ਮਹਾਂਪੁਰਸ਼ਾਂ ਨੇ ਕਹਿੰਦੇ ਭਾਈ ਅੰਮ੍ਰਿਤ ਛਕਿਆ ਕਹਿੰਦੇ ਕਿਸੇ ਨੇ ਨਹੀਂ ਛਕਿਆ ਜੀ ਸ਼ਰਾਬ ਪੀਂਦੇ ਸਾਰੇ ਹੁਣ ਪਰਿਵਾਰ ਵਾਲੇ ਮੈਂ ਤੇ ਛੋਟਾ ਸੀ ਬਹੁਤ ਤੇ ਉਹ ਕਹਿੰਦੇ ਭਾਈ ਖੰਡੇ ਪੜ ਦਾ ਅੰਮ੍ਰਿਤ ਛਕ ਲਓ ਬਸ ਕੁਛ ਨਹੀਂ ਹੋਏਗਾ ਕਹਿੰਦੇ ਨਹੀਂ ਜੀ ਡਾਕਟਰ ਕਹਿੰਦੇ ਬਚਦੇ ਹੀ ਨਹੀਂ ਕਹਿੰਦੇ ਭਾਈ ਮੈਂ ਸ਼ਰਤ ਦੇਣਾ ਇਹਨੂੰ ਕੁਛ ਨਹੀਂ ਹੁੰਦਾ ਤੁਸੀਂ ਖੰਡੇ ਪੜ ਦਾ ਅੰਮ੍ਰਿਤ ਛਕ ਲਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਹਿੰਦੇ ਸਾਰਾ ਪਰਿਵਾਰ
ਸਤ ਸ੍ਰੀ ਅਕਾਲ
ਮਹਾਂਪੁਰਖਾਂ ਨੇ ਗਰੰਟੀ ਨਾਲ ਗੱਲ ਕੀਤੀ ਸੀ ਕਹਿੰਦੇ ਪਿਆਰਿਓ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਇਹਨੂੰ ਕੁਛ ਹੋ ਹੀ ਨਹੀਂ ਸਕਦਾ ਤੁਸੀਂ ਸਾਰਾ ਪਰਿਵਾਰ ਅੰਮ੍ਰਿਤ ਛਕੋ ਤੇ ਸਾਧ ਸੰਗਤ ਫਿਰ ਅੰਮ੍ਰਿਤ ਦੀ ਦਾਤ ਮਿਲੀ ਇਹ ਅੰਮ੍ਰਿਤ ਦੀ ਮਹਾਨਤਾ ਹੈ ਸਾਡੇ ਦੁਨੀਆਂ ਦੇ ਲੋਕ ਪਰਲੋਕ ਦੇ ਤਮਾਮ ਦੁੱਖ ਜਿਹੜੇ ਨਾਸ਼ ਹੋ ਜਾਣਗੇ ਪਰ ਜੇ ਸੱਚਮੁੱਚ ਮਨੋਂ ਜੁੜ ਗਏ ਜੇ ਹਿਰਦੇ ਚੋਂ ਜੁੜ ਗਏ ਜੇ ਰਹਿਤਾਂ ਦੇ ਧਾਰਨੀ ਹੋ ਗਏ ਤੇ ਕੋਈ ਮੋਹਰ ਲਾ ਦੇਵੇ ਨਾਲ ਫਿਰ ਤੇ ਰੰਗ ਹੋਰ ਵੀ ਚੜ ਜਾਂਦਾ ਫਿਰ ਬਖਸ਼ਿਸ਼ ਹੋਰ ਵੀ ਹੋ ਜਾਂਦੀ ਜੀਵਨ ਵਾਲਿਆਂ ਤੋਂ ਜੀਵਨ ਮਿਲਦਾ ਜੇ ਮਨ 'ਚ ਸ਼ੰਕਾ ਹੀ ਬਣਿਆ ਰਵੇ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਫਿਰ ਉੱਥੇ ਦੁਬਧਾ ਜੀ ਪੈ ਜਾਂਦੀ ਮਨ 'ਚ ਪਰ ਜਿੱਥੇ ਭਰੋਸਾ ਹੋਵੇ ਸ਼ਰਧਾ ਹੋਵੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਮੋਹਰ ਤੋਂ ਬਿਨਾਂ ਪੈਸਾ ਕਿਸੇ ਕੰਮ ਨਹੀਂ ਆਉਣਾ ਤੇ ਕੋਈ ਰੱਬ ਦਾ ਪਿਆਰਾ ਗੁਰੂ ਮਹਾਂਪੁਰਖ ਰੱਬ ਦਾ ਪਿਆਰਾ ਕੋਈ ਸਾਧੂ ਮੋਹਰ ਲਾ ਦੇ ਫਿਰ ਰੰਗ ਹੋਰ ਵੀ ਚੜ ਜਾਂਦਾ ਸੋ ਸਤ ਸੰਗਤ ਜੀ ਅੱਜ ਭੁੱਖ ਮਨ ਵਿੱਚ ਲੱਗੀ ਰਾਜੇ ਬਲ ਦੇ ਇੱਛਾ ਹੋਈ ਕਹਿੰਦਾ ਮੈਂ ਇੰਦਰਪੁਰੀ ਦਾ ਵੀ ਰਾਜ ਲੈਣਾ ਦੁਨੀਆਂ ਦਾ ਰਾਜਾ ਤੇ ਹੈ ਹੀ ਆ ਮੈਂ ਇੰਦਰਪੁਰੀ ਦਾ ਰਾਜ ਲੈਣਾ ਤੇ ਸਾਧ ਸੰਗਤ ਇੱਕ ਕਿਸੇ ਨੂੰ ਪੁੱਛਿਆ ਦੱਸੋ ਭਾਈ ਢੰਗ ਕੀ ਆ ਤਰੀਕਾ ਕੀ ਆ ਉਸ ਸਮੇਂ ਇੱਕ ਪੰਡਿਤ ਨੇ ਉਹਨੂੰ ਜੁਗਤੀ ਦੱਸੀ ਕਹਿੰਦੇ ਭਾਈ 101 ਜੱਗ ਕਰਾ ਜਿੱਦਣ ਤੇਰਾ 101 ਜੱਗ ਪੂਰਾ ਹੋ ਜਾਏਗਾ ਇੰਦਰਪੁਰੀ ਦਾ ਰਾਜਾ ਵੀ ਤੂੰ ਆਪਣੇ ਆਪ ਬਣ ਜਾਏਗਾ ਕਹਿੰਦਾ ਠੀਕ ਹੈ ਬਸ ਫਿਰ ਭੁੱਖ ਲੱਗੀ ਤੇ ਦੁੱਖ ਵੱਧ ਗਿਆ ਲੱਗ ਪਿਆ ਜੱਗ ਕਰਾਉਣ ਦਿਨ ਰਾਤ ਜੱਗ ਕਰਾਏ ਇੱਕ ਜੱਗ ਹੋਇਆ ਦੋ ਜੱਗ ਹੋਏ ਤਿੰਨ ਜੱਗ ਹੋਏ ਇਹ ਜੱਗ ਹੁੰਦੇ ਸੀ ਬੜੇ ਬੜੇ ਵੱਡੇ ਤੇ ਮੈਂ ਕਈ ਵਾਰੀ ਸੰਗਤ ਵਿੱਚ ਅਰਜ ਕਰਦਾ ਹੁੰਦਾ ਸੀ ਗੁਰੂ ਨਾਨਕ ਦਾ ਦੇਣ ਦੇ ਨਹੀਂ ਸਕਦੇ ਮਹਾਰਾਜ ਕਹਿੰਦੇ ਨੇ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿਓ ਜਿਹੋ ਜਿਹਾ ਅਸਮੇਧ ਜੱਗ ਕਰਾ ਦਿੱਤਾ ਜਿਹੋ ਜਿਹਾ ਤੁਸੀਂ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੱਤਾ ਅਸਵਮੇਧ ਜੱਗ ਫਲ ਸਿੱਖ ਕੋ ਜਵਾਏਗਾ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦੇਣਾ ਅਸਮੇਧ ਜੱਗ ਕਰਾਉਣ ਦੇ ਬਰਾਬਰ ਫਲ ਹੈ ਅਸਮੇਧ ਜੱਗ ਕਰਾਏ ਇੱਕ ਕਰਾਇਆ ਦੋ ਕਰਾਏ ਤਿੰਨ ਕਰਾਏ ਚਾਰ ਕਰਾਏ ਅਸਮੇਧ ਜੱਗ ਕਰਾਉਂਦਾ ਰਿਹਾ 50 ਹੋ ਗਏ 60 ਹੋ ਗਏ 100 ਹੋ ਗਿਆ ਇੱਕ ਜੱਗ ਰਹਿ ਗਿਆ ਹੁਣ ਬਸ ਕਹਿੰਦਾ ਵੀ ਹੁਣ ਮੇਰੀ ਬੱਲੇ ਬੱਲੇ ਹੀ ਹੈ ਇੱਕ ਜੱਗ ਰਹਿ ਗਿਆ ਇਹ ਜੱਗ ਕੱਲ੍ਹ ਨੂੰ ਪੂਰਾ ਹੋ ਜਾਣਾ ਤੇ ਇਹ ਜੱਗ ਮੇਰਾ ਕੱਲ੍ਹ ਨੂੰ ਪੂਰਾ ਹੋ ਗਿਆ ਤੇ ਮੈਂ ਇੰਦਰਪੁਰੀ ਦਾ ਵੀ ਰਾਜਾ ਬਣ ਜਾਣਾ ਇੰਦਰਪੁਰੀ ਦਾ ਰਾਜਾ ਮੈਂ ਬਣ ਜਾਣਾ ਮੈਂ ਇੰਦਰਪੁਰੀ ਦੀ ਇੰਦਰ ਦੀ ਗੱਦੀ ਤੇ ਬਹਿ ਜਾਣਾ ਜਾ ਕੇ ਗੱਦੀਆਂ ਤੇ ਬਹਿ ਕੇ ਕੋਈ ਬਹੁਤਾ ਵੱਡਾ ਨਹੀਂ ਬਣ ਜਾਂਦਾ ਪਿਆਰਿਓ ਗੱਦੀ ਕੀ ਆ ਗੱਦੀ ਨਸ਼ੀਨ ਅੱਜ ਕੱਲ੍ਹ ਕਈ ਸੰਤ ਵੀ ਗੱਦੀ ਹੈ ਗੱਦੀ ਸੰਤਾਂ ਕੋਲ ਆ ਜੀ ਪਰ ਗੱਦੀ ਤੇ ਹੈ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿੱਖ ਧਰਮ ਵਿੱਚ ਤੇ ਦੂਜੀ ਗੱਦੀ ਹੋਈ ਹੈ ਨਹੀਂ ਸਿੱਖ ਧਰਮ ਵਿੱਚ ਸਿਰਫ ਇੱਕੋ ਇੱਕ ਗੱਦੀ ਆ ਜਿਹੜੀ ਗੁਰੂ ਨਾਨਕ ਤੋਂ ਚੱਲੀ ਹੈ ਤੇ ਅੱਜ ਉਹਦੇ ਮਾਲਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜੇ ਉਹਨਾਂ ਗੱਦੀਆਂ ਵਾਂਗੂ ਸੰਤਾਂ ਦੀਆਂ ਵੀ ਗੱਦੀਆਂ ਚੱਲਣੀਆਂ ਸੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦੇਣ ਦੀ ਕੀ ਲੋੜ ਸੀ ਫਿਰ ਅਸੀਂ ਜਿੰਨੇ ਵੀ ਫਿਰਨੇ ਆ ਭਾਵੇਂ ਸੰਤ ਸਾਧੂ ਸੰਤ ਪ੍ਰਚਾਰਕ ਜਿੰਨੇ ਵੀ ਫਿਰਦੇ ਨੇ ਇਹ ਸਾਰੇ ਇਸੇ ਗੱਦੀ ਦੇ ਆਲੇ ਦੁਆਲੇ ਘੁੰਮਦੇ ਨੇ ਆਪਣੀ ਗੱਦੀ ਨਹੀਂ ਕੋਈ ਚਲਾ ਸਕਦਾ ਖੁ ਸਤਨਾਮ
ਸ੍ਰੀ ਵਾਹਿਗੁਰੂ
ਸੇਵਾਦਾਰ ਜ਼ਰੂਰ ਨੇ ਫਲਾਣੀ ਸੰਸਥਾ ਦਾ ਫਲਾਣਾ ਸੇਵਾਦਾਰ ਪਹਿਲਾਂ ਉਹ ਸੰਸਥਾ ਦੇ ਵਿੱਚ ਆਹ ਸੇਵਾਦਾਰ ਸਨ ਹੁਣ ਆਹ ਸੰਤ ਸੇਵਾ ਨਿਭਾਉਂਦੇ ਨੇ ਪਰ ਗੱਦੀਆਂ ਨਹੀਂ ਚੱਲੀਆਂ ਪਰ ਅੱਜ ਕੱਲ੍ਹ ਤੇ ਗੱਦੀਆਂ ਵਾਲਾ ਹੀ ਕੰਮ ਹੋਇਆ ਹੋਇਆ ਤੇ ਸਤ ਸੰਗਤ ਜੀ ਗੱਦੀ ਨਸ਼ੀਨ ਦੇਣ ਕੀ ਆ ਕੌਮ ਨੂੰ ਕਿਸੇ ਨੂੰ ਕਦੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਂ ਕੋਈ ਸ਼ਬਦ ਦਾ ਪ੍ਰਚਾਰ ਕੀਤਾ ਜਾਂ ਬਾਣੀ ਬਾਣਾ ਕੁਛ ਹੈ ਵੀ ਪੱਲੇ ਬਸ ਕਈ ਗੱਦੀਆਂ ਦੇ ਪਿੱਛੇ ਰੌਲਾ ਵਾ ਸੀ ਤੇ ਸੰਤਾਂ ਦੀ ਗੱਦੀ ਤੇ ਬੈਠਿਆ ਸੀ ਤੇ ਲੈ ਗਏ ਸਭ ਕੁਛ ਪਰ ਗੱਦੀਆਂ ਤੇ ਗੱਲ ਨਹੀਂ ਬਣਦੀ, ਬਖਸ਼ਿਸ਼ ਲੈਣ ਵਾਲਾ ਉਹ ਸਾਧ ਸਿੰਘ ਜੀ ਘਰ ਰਹਿੰਦਾ ਹੋਇਆ ਵੀ ਬਖਸ਼ਿਸ਼ ਪ੍ਰਾਪਤ ਕਰ ਸਕਦਾ, ਕੋਈ ਚਰਨਾ ਦਿਨ ਰਾਤ ਝਾੜੂ ਵੀ ਮਾਰੀ ਜਾਓ ਤਾਂ ਵੀ ਖਾਲੀ ਰਹਿ ਜਾਂਦਾ, ਖਾਲੀ ਰਹਿ ਜਾਂਦੇ ਕਈ। ਸੋ ਬਖਸ਼ਿਸ਼ ਦੀ ਗੱਲ ਹੈ, ਕਿਰਪਾ ਦੀ ਗੱਲ ਹੈ। ਉਹ ਕਹਿੰਦੇ ਮੈਂ ਇੰਦਰਪੁਰ ਇੰਦਰ ਦੀ ਗੱਦੀ ਤੇ ਬੈਠਣਾ, ਲੈ ਦੱਸੋ ਗੱਦੀ ਦੀ ਲਾਲਸਾ ਜਾਗ ਪੀ ਮਨ ਚ ਭੁੱਖ, ਤ੍ਰਿਸ਼ਨਾ ਦਾ ਪੇਟ ਕਹਿੰਦੇ ਬੜਾ ਵੱਡਾ ਭਰਦਾ ਹੀ ਨਹੀਂ। ਤ੍ਰਿਸ਼ਨਾਲੂ ਬੰਦਾ ਸੀ ਇੱਕ, ਸੰਤਾਂ ਕੋਲ ਚੱਲਿਆ ਗਿਆ, ਕਹਿੰਦਾ ਸੰਤ ਜੀ ਮੈਨੂੰ ਦੱਸੋ ਖਾਂ ਕੋਈ ਜੁਗਤੀ, ਮਾਇਆ ਮਿਲ ਜਾ, ਬੜਾ ਗਰੀਬ ਆ। ਸੰਤਾਂ ਨੂੰ ਤਰਸ ਆਇਆ, ਚਾਰ ਮੋਮਬੱਤੀਆਂ ਫੜਾਤੀਆਂ, ਕਹਿੰਦੇ ਐਂ ਕਰ ਆ ਤੂੰ ਉੱਤਰ ਵੱਲ ਲੈ ਜਾਈ, ਆ ਪੂਰਬ ਵੱਲ ਲੈ ਜਾਈ, ਆ ਚੜ੍ਹਦੇ ਵੱਲ ਲੈ ਜਾਈ, ਆ ਲਹਿੰਦੇ ਵੱਲ, ਪੂਰਬ ਵੱਲ, ਆ ਪੱਛਮ ਵੱਲ, ਆ ਉੱਤਰ ਵੱਲ, ਆ ਦੱਖਣ ਵੱਲ। ਚਾਰ ਮੋਮਬੱਤੀਆਂ ਫੜਾਈਆਂ, ਕਹਿੰਦੇ ਤਿੰਨ ਮੋਮਬੱਤੀਆਂ ਲੈ ਜਾਈ, ਪੂਰਬ ਵੱਲ ਜਾਈ, ਪੱਛਮ ਵੱਲ ਜਾਈ, ਉੱਤਰ ਵੱਲ ਜਾਈ, ਜਿੱਥੇ ਮੋਮਬੱਤੀ ਬੁੱਝਿਆ ਕਰੇਗੀ ਘਰੋਂ ਚੱਲ ਪਿਆ ਕਰੀ ਜਗਾ ਕੇ, ਉੱਥੇ ਥਾਂ ਪੁੱਟੀ ਤੈਨੂੰ ਕੁਛ ਨਾ ਕੁਛ ਮਿਲ ਜਾਏਗਾ, ਪਰ ਦੱਖਣ ਵਿੱਚ ਨਹੀਂ ਜਾਣਾ, ਇਹ ਚੌਥੀ ਮੋਮਬੱਤੀ ਨਾ ਜਗਾਉਣੀ ਹੈ ਤੇ ਨਾ ਦੱਖਣ ਵੱਲ ਜਾਣਾ। ਕਹਿੰਦਾ ਜੀ ਸਤਿਵਚਨ। ਉਹਨੇ ਕੀ ਕੀਤਾ, ਮੋਮਬੱਤੀ ਜਗਾਈ, ਘਰੋਂ ਤੁਰ ਪਿਆ। ਜਦੋਂ ਪੂਰਬ ਵੱਲ ਗਿਆ ਤੇ ਸਾਧ ਸੰਗਤ, ਜਦੋਂ ਇਹਨੇ ਧਰਤੀ ਪੁੱਟੀ ਤੇ ਥੱਲਿਓਂ ਮਾਇਆ ਨਿਕਲੀ, ਡੱਬਾ ਨਿਕਲਿਆ ਵੱਡਾ ਸਾਰਾ ਵਿੱਚ ਮਾਇਆ। ਕਹਿੰਦਾ ਕਮਾਲ ਹੋ ਗਈ ਮਾਇਆ, ਇਹਨੇ ਥੋੜ੍ਹੀ ਜਿਹੀ ਮਾਇਆ ਕੱਢੀ ਤੇ ਬਾਕੀ ਰੱਖਤੀ ਉੱਥੇ, ਕਹਿੰਦੇ ਫਿਰ ਲੈ ਜਾਂਗੇ। ਪੂਰਬ ਵੱਲ ਗਿਆ ਤੇ ਫਿਰ ਉਹ ਤ੍ਰਿਸ਼ਨਾਲੂ ਬੰਦਾ ਕਹਿੰਦੇ ਦੱਖਣ ਵੱਲ ਚਲਿਆ ਗਿਆ, ਪੱਛਮ ਵੱਲ ਚਲਿਆ ਗਿਆ। ਪੱਛਮ ਵੱਲ ਜਾ ਕੇ ਜਿੱਥੇ ਮੋਮਬੱਤੀ ਬੁੱਝੀ ਉੱਥੋਂ ਥਾਂ ਪੁੱਟੀ ਤੇ ਥੱਲਿਓਂ ਇਹਨੂੰ ਸਾਧ ਸੰਗਤ ਜੀ ਚਾਂਦੀ ਮਿਲੀ, ਚਾਂਦੀ, ਤੇ ਬੜਾ ਖੁਸ਼ ਹੋਇਆ। ਉਵੇਂ ਡੱਬਾ ਫਿਰ ਬੰਦ ਕਰਤਾ, ਕਹਿੰਦੇ ਮੇਰੇ ਅੰਡਰ ਹੋ ਗਿਆ, ਪਤਾ ਲੱਗ ਗਿਆ ਵੀ ਆਹ ਹੈ ਸਾਂਭਿਆ ਪਿਆ, ਇਹ ਮੇਰੀ ਤਿਜੋਰੀ ਹੋਈ ਆ, ਉੱਤੇ ਮਿੱਟੀ ਪਾ ਕੇ ਰੱਖਦੀ। ਕਹਿੰਦਾ ਹੋਰ ਕਿਹੜਾ ਕਿਸੇ ਨੂੰ ਪਤਾ। ਫਿਰ ਗਿਆ ਉੱਤਰ ਵੱਲ, ਜਦੋਂ ਗਿਆ ਉੱਤਰ ਵੱਲ ਜਿੱਥੇ ਮੋਮਬੱਤੀ ਬੁੱਝੀ ਤੇ ਥਾਂ ਪੁੱਟੀ ਤੇ ਥੱਲਿਓਂ ਸੋਨਾ ਨਿਕਲਿਆ, ਤੇ ਹੁਣ ਸੋਨਾ ਜਦੋਂ ਇਹਨੇ ਵੇਖਿਆ ਵੀ ਸੋਨਾ ਤੇ ਮੁੱਕਣਾ ਹੀ ਨਹੀਂ ਬੜਾ ਸਮਾਂ, ਹੁਣ ਸਾਧ ਸੰਤ ਉਹਦੇ ਉੱਤੇ ਵੀ ਮਿੱਟੀ ਪਾ ਦਿੱਤੀ। ਮਨ ਵਿੱਚ ਕਿੱਥੇ ਸੰਤ ਕਹਿੰਦੇ ਸੀ ਤਿੰਨ ਮੋਮਬੱਤੀਆਂ ਚੌਥੀ ਨਾ ਜਗਾਈ, ਚੌਥੀ ਮੋਮਬੱਤੀ ਜਗਾਈ, ਸੰਤਾਂ ਦਾ ਵਚਨ ਨਹੀਂ ਮੰਨਿਆ। ਜਿੱਥੇ ਮੋਮਬੱਤੀ ਬੁੱਝੀ ਥਾਂ ਪੁੱਟੀ, ਕਹਿੰਦੇ ਥੱਲੇ ਉਹਨਾਂ ਥਾਂ ਪੁੱਟਦਾ ਗਿਆ ਦਰਵਾਜ਼ਾ ਨਿਕਲ ਆਇਆ, ਦਰਵਾਜ਼ਾ ਇਹਨੇ ਹੌਲੀ ਹੌਲੀ ਮਿੱਟੀ ਕਰਕੇ ਪਾਸੇ ਦਰਵਾਜ਼ਾ ਖੋਲਿਆ, ਦਰਵਾਜ਼ਾ ਖੋਲਿਆ ਤੇ ਗਾਂ ਵੇਖਿਆ ਇੱਕ ਬੰਦਾ ਮਨੁੱਖ ਇੱਕ, ਤੇ ਸ਼ਤੀਰ ਉਹਦੇ ਸਿਰ ਦੇ ਉੱਤੇ, ਬੜਾ ਭਾਰਾ ਸ਼ਤੀਰ ਉਹਦੇ ਸਿਰ ਤੇ ਰੱਖਿਆ ਹੋਇਆ, ਥੱਲੇ ਫਸਿਆ ਹੋਇਆ। ਉਹ ਕਹਿੰਦਾ ਹਾਂ ਬਈ ਆ ਗਿਆ, ਕਹਿੰਦੇ ਆ ਗਿਆ। ਹੁਣ ਫਿਰ ਕਹਿੰਦੇ ਮੈਂ ਤੇ ਏਦਾਂ ਸੰਤਾਂ ਕੋਲ ਗਿਆ ਸੀ, ਮੋਮਬੱਤੀਆਂ ਜਗਾਈਆਂ, ਆ ਮੈਂ ਚੌਥੀ ਵੀ ਜਗਾ ਕੇ ਆਇਆ, ਥੱਲਿਓਂ ਹੋਰ ਹੀ ਕੁਛ ਨਿਕਲ ਆਇਆ, ਮਹਿੰਦੇ ਸੀ ਹੀਰੇ ਜਵਾਹਰਾਤ ਹੋਣਗੇ। ਕਹਿੰਦੇ ਹੈਗੇ, ਕਹਿੰਦੇ ਕਿੱਥੇ ਨੇ, ਆ ਕਹਿੰਦੇ ਮਰ ਜਾ ਸਿਰ ਲਾ ਮੈਂ ਤੈਨੂੰ ਦੱਸਦਾ। ਉਹਨੇ ਥੱਲੇ ਸਿਰ ਲਾ ਲਿਆ, ਉਹ ਨਿਕਲ ਗਿਆ ਵਿੱਚੋਂ। ਉਹ ਕਹਿੰਦੇ ਦੱਸ, ਕਹਿੰਦੇ ਬਸ ਇੰਨਾ ਕੁ ਕੰਮ ਹੀ ਸੀ, ਮੈਨੂੰ ਕਿਸੇ ਨੇ ਕਿਹਾ ਸੀ, ਮੈਂ ਵੀ ਤੇਰੇ ਵਾਂਗੂ ਹੀ ਆਇਆ ਸੀ, ਮੈਂ ਸੰਤਾਂ ਨੂੰ ਪੁੱਛਿਆ, ਮੈਂ ਤੇਰੇ ਵਾਂਗੂ ਫਸਿਆ ਇੱਥੇ। ਉਦੋਂ ਦਾ ਸ਼ਤੀਰ ਮੇਰੇ ਸਿਰ ਤੇ ਰੱਖਿਆ ਹੋਇਆ। ਕਹਿੰਦੇ ਹੁਣ ਫਿਰ ਹੁਣ ਮੈਨੂੰ ਕੌਣ ਛਡਾਊ, ਕਹਿੰਦਾ ਜਿਹੜਾ ਤੇਰੇ ਤੋਂ ਵੱਡਾ ਤ੍ਰਿਸ਼ਨਾਲੂ ਆਊ ਆਖੂ
ਸਤਨਾਮ,
ਤੂੰ ਮੇਰੇ ਤੋਂ ਵੱਡਾ ਹੁਣ ਇੱਥੇ ਫਸਿਆ ਰਿਹਾ, ਹੁਣ ਜਿਹੜਾ ਤੇਰੇ ਤੋਂ ਵੱਡਾ ਉਹ ਤੈਨੂੰ ਬਚਾ ਲੂ, ਆ ਖੜਾ ਰਹਿ ਇੱਥੇ। ਤ੍ਰਿਸ਼ਨਾ ਦਾ ਪੇਟ ਬਹੁਤ ਵੱਡਾ ਹੈ, ਭਰਦਾ ਹੀ ਨਹੀਂ, ਸਹਿਸ ਖੱਟਾ ਲੱਖ ਕੋ ਉੱਠਦਾ, ਤ੍ਰਿਪਤ ਨਾ ਆਵੇ
ਮਾਇਆ ਪਾਛੇ
ਮਾਇਆ ਪਾਛੇ। ਇਹ ਇਹੋ ਜਿਹਾ ਚਿੱਕੜ ਹੈ ਜਿਹਦੇ ਚੋਂ ਬੰਦਾ ਨਿਕਲ ਨਹੀਂ ਸਕਦਾ, ਪਰ ਮਹਾਰਾਜ ਦੀ ਕਿਰਪਾ ਹੋ ਜੇ ਬਾਂਹ ਫੜ ਕੇ ਕੱਢ ਲੈਣ, ਉਹ ਗੱਲ ਬਾਤ ਹੈ। ਸੇਵਕ ਨੂੰ ਗੁਰੂ ਨਾਨਕ ਪਾਤਸ਼ਾਹ ਬਾਂਹ ਫੜ ਕੇ ਹੀ ਕੱਢ ਲੈਣ ਤੇ ਉਹ ਗੱਲ ਵੱਖ ਹੈ, ਜਿਹੜਾ ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਬੜੇ ਸੇਵਾਦਾਰ ਐਸੇ ਵੇਖੇ ਨੇ, ਕਹਿਣਗੇ ਗੱਦੀ ਦੀ ਕਿਹੜੀ ਗੱਲ ਲਓ, ਇਹ ਕਿਹੜੀ ਗੱਲ ਹੈ ਭਾਈ, ਇਹ ਪਈਆਂ ਰਹਿਣ, ਅਸੀਂ ਕੀ ਲੈਣਾ, ਅਸੀਂ ਤਾਂ ਸੇਵਾ ਹੀ ਕਰਨੀ। ਤੇ ਕਈ ਡਾਂਗਾਂ ਵੀ ਚਲਾਉਂਦੇ ਨੇ ਇਸੇ ਗੱਲ ਪਿੱਛੇ, ਬੜੇ ਗੁਰਦੁਆਰਿਆਂ ਦੇ ਵਿੱਚ ਕਈ ਤੇ ਗੁਰਦੁਆਰੇ ਸੀਲ ਕਰੇ ਪਏ ਨੇ ਪੁਲਿਸ ਵਾਲਿਆਂ ਨੇ, ਕਹਿੰਦੇ ਦੋ ਪਾਰਟੀਆਂ ਦਾ ਝਗੜਾ, ਉਹ ਕਹਿੰਦੇ ਮੈਂ ਬਹਿਣਾ, ਉਹ ਕਹਿੰਦਾ ਮੈਂ ਬਹਿਣਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੈ ਉੱਥੇ ਸੰਤਗਿਰੀ ਕਿੱਥੇ ਰਹਿ ਗਈ, ਸਾਧੂ ਤੇ ਮੋਹ ਕਾਹਦਾ ਹੋਇਆ, ਓਏ ਉਹ ਸਾਧੂ ਹੀ ਕਾਹਦਾ। ਜੇ ਹੁਣ ਮੰਨ ਲਓ ਵੀ ਕਿਸੇ ਪਿੰਡ ਚ ਸਾਧੂ ਬੈਠਾ ਹੋਵੇ, ਉਹਨੇ ਕਿਹਾ ਹੋਵੇ ਮੈਂ 10 ਲੱਖ ਲਾ ਦਿੱਤਾ, ਮੈਂ 20 ਲੱਖ, ਮੈਂ 10 ਕਰੋੜ ਲਾ ਦਿੱਤਾ, ਤੇ ਪਿੰਡ ਵਾਲੇ ਕਹਿੰਦੇ ਨੇ ਲਓ ਜੀ ਇਹ ਸਾਡੇ ਕਬਜ਼ਾ ਕਰੀ ਫਿਰਦੇ, ਤੇ ਸੰਤ ਕਹਿਣ ਮੈਂ ਕੇਸ ਪਾ ਦੇਣਾ ਇਹਨਾਂ ਤੇ, ਮੈਂ ਇੰਨਾ ਕੁਝ ਬਣਾਇਆ। ਉਹ ਸਾਧੂ ਹੀ ਕਾਹਦਾ ਹੋਇਆ, ਬਣਾਇਆ ਗੁਰੂ ਦਾ ਬਣਾਇਆ, ਕਿਤੇ ਹੋਰ ਬਹਿ ਜੂ ਉੱਥੇ ਜੰਗਲ ਚ ਮੰਗਲ ਲੱਗ ਜਾਣਗੇ, ਸਾਧੂ ਤੇ ਜਿੱਥੇ ਬੈਠ ਜਾਏਗਾ ਉੱਥੇ ਹੀ ਮੰਗਲ ਲੱਗ ਜਾਣਗੇ।
ਤੇ ਸਾਧ ਸੰਗਤ ਜੀ ਉਹ ਸਾਧੂ ਹੀ ਕਹਦਾ ਜਿਹਦੇ ਕੇਸ ਚੱਲਦੇ ਫਿਰਨ ਕੋਰਟਾਂ ਕਚਹਿਰੀਆਂ ਚੋਂ ਸਾਧੂਆਂ ਦਾ ਕੰਮ ਹੈ ਤੇ ਦੁਨੀਆਂ ਦੇ ਲੋਕਾਂ ਦਾ ਕੰਮ ਹੁੰਦਾ ਘਰਾਂ ਦੇ ਕੇਸ ਜ਼ਮੀਨਾਂ ਦੇ ਕੇਸ ਅਦਾਲਤਾਂ 'ਚ ਝਗੜੇ ਚੱਲਦੇ ਆ ਇਹ ਚੱਲਦੇ ਨੇ ਦੁਨਿਆਵੀ ਲੋਕਾਂ ਦੇ ਤੇ ਜੇ ਸਾਧਾਂ ਸੰਤਾਂ ਦੇ ਵੀ ਕੇਸ ਹੀ ਚੱਲਣੇ ਨੇ ਤੇ ਫਿਰ ਤੇ ਦੂਜੇ ਆਮ ਲੋਕਾਂ ਨਾਲੋਂ ਵੀ ਭੈੜੇ ਹੋ ਗਏ ਫਿਰ ਕੀ ਫਾਇਦਾ ਕੀ ਹੋਇਆ ਚਲੋ ਹੋਰ ਤੇ ਕੇਸ ਮੰਨੋ ਵੀ ਕਈ ਝੂਠੇ ਕੇਸ ਵੀ ਪੈਂਦੇ ਨੇ ਮਹਾਰਾਜ ਦੇ ਕੇਸ ਵੀ ਪੈਂਦੇ ਰਹੇ ਬੜੇ ਕੁਝ ਬੜਾ ਕੁਝ ਹੋਇਆ ਭਾਈ ਰਣਧੀਰ ਭਾਈ ਸਾਹਿਬ ਰਣਧੀਰ ਸਿੰਘ ਹੋਣਾ ਵਰਗੇ ਮਹਾਂਪੁਰਖਾਂ ਤੇ ਵੀ ਕੇਸ ਪਏ ਨੇ ਬੜੇ ਸੰਤ ਜਰਨੈਲ ਸਿੰਘ ਤੇ ਬੜੇ ਕੇਸ ਪਏ ਨੇ ਕੇਸ ਪੈਂਦੇ ਆਏ ਆ ਉਹ ਗੱਲ ਕੁਝ ਹੋਰ ਆ ਧਰਮ ਵਾਸਤੇ ਜੇਲ੍ਹਾਂ 'ਚ ਜਾਣਾ ਧਰਮ ਵਾਸਤੇ ਕੇਸ ਪੈ ਜਾਣੇ ਗੱਲ ਵੱਖਰੀ ਆ ਸੋ ਸਾਧ ਸੰਗਤ ਉਹ ਸਾਧੂ ਹੀ ਕਾਹਦਾ ਹੋਇਆ ਉਹ ਗੁਰਮੁਖ ਹੀ ਕਾਹਦਾ ਹੋਇਆ ਜਿਹੜਾ ਇੰਨੀ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਉਹਨੂੰ ਪਤਾ ਮਨਾ ਕੱਲ ਅਰਜ ਕੀਤੀ ਸੀ ਨਾ ਜਗ ਰਚਨਾ ਸਭ ਝੂਠ ਜਾਨ ਲਿਖੋ ਰੇ ਵੀ ਧਾਰਨਾ ਪੜੀ ਸੀ ਲੋ ਅੱਜ ਫੇਰ ਪੜ ਲਓ
ਜਗ ਰਚਨਾ ਸਭ ਝੂਠ ਹੈ ਜਗ ਰਚਨਾ ਸਭ ਝੂਠ ਹੈ
ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਐ ਮਿੱਤਰ ਜਾਣ ਲੈ ਭਾਈ ਇਹ ਜਗ ਰਚਨਾ ਝੂਠ ਹੈ ਸਾਰੀ ਰਚਨਾ ਕਿਸੇ ਦੀ ਛੋਟੀ ਕਿਸੇ ਦੀ ਰਚਨਾ ਵੱਡੀ ਕਿਸੇ ਦੀ ਰਚਨਾ ਇੱਕ ਛੱਪਰੀ ਤੱਕ ਸੀਮਤ ਹੈ ਕਿਸੇ ਦੀ ਰਚਨਾ ਬੜੇ ਬੜੇ ਮਹਿਲਾਂ ਤੱਕ ਅਰਬਾਂ ਤੱਕ ਸੀਮਤ ਹੈ ਰਚਨਾ ਤੇ ਝੂਠ ਹੀ ਹੈ ਭਾਵੇਂ ਛੋਟੀ ਤੇ ਭਾਵੇਂ ਛੱਪਰੀ ਤੇ ਭਾਵੇਂ ਕੋਠੀ ਇਹ ਹੈ ਸਭ ਝੂਠ ਹੀ ਹੈ ਸੋ ਸਾਧ ਸੰਗਤ ਦੁਨੀਆਂ ਵਿੱਚ ਰਹਿਣ ਵਾਸਤੇ ਕਰਨਾ ਸਭ ਕੁਝ ਪੈਂਦਾ ਕੋਠੀਆਂ ਮਕਾਨ ਬਣਾਉਣੇ ਪੈਂਦੇ ਨੇ ਪਰ ਗੁਰਮੁਖ ਇਹ ਕਹਿੰਦੇ ਨੇ ਠੀਕ ਹੈ ਬਣਾਵਾਂਗਾ ਸਭ ਕੁਝ ਹੋ ਜਾਏਗਾ ਪਰ ਇਹ ਪਤਾ ਹੋਵੇ ਮਨ ਵਿੱਚ ਵੀ ਮਨਾ ਇਹ ਹੈ ਸਭ ਕੁਝ ਝੂਠ ਹੀ ਹੈ ਇਹ ਪਤਾ ਹੋਣਾ ਚਾਹੀਦਾ ਰਵੇ ਕੋਠੀ 'ਚ ਹੀ ਰਵੇ ਘਰ 'ਚ ਰਵੇ ਬੱਚਿਆਂ 'ਚ ਪਰ ਇਹ ਪਤਾ ਹੋਵੇ ਵੀ ਮੈਂ ਇੱਕ ਦਿਨ ਛੱਡ ਜਾਣਾ ਤ੍ਰਿਸ਼ਨਾ ਦਾ ਪੇਟ ਭਰਦਾ ਹੀ ਨਹੀਂ ਕਦੇ ਰਾਜਾ ਬਲ ਜਿਹੜਾ ਹੈ ਇਹਦੇ ਅੰਦਰ ਤ੍ਰਿਸ਼ਨਾ ਹੈ ਤੇ ਜੱਗ ਕਰਾਉਂਦਾ ਰਿਹਾ ਇੱਕ ਜੱਗ ਰਹਿ ਗਿਆ ਕਹਿੰਦਾ ਇੰਦਰ ਦੀ ਗੱਦੀ ਕਹਿੰਦਾ ਮੈਨੂੰ ਮਿਲ ਜਾਣੀ ਗੱਲ ਲੋ ਵੇਖੋ ਇੱਥੇ ਆ ਗਈ ਗੱਲ ਇੰਦਰ ਦੀ ਗੱਦੀ ਮੈਨੂੰ ਮਿਲ ਜਾਣੀ ਆ ਤੇ ਇੰਦਰ ਨੂੰ ਪੈ ਗਿਆ ਫਿਕਰ ਪੈ ਗਿਆ ਤੇ ਵਿਸ਼ਨੂੰ ਜੀ ਕੋਲ ਚਲੇ ਗਿਆ ਵਿਸ਼ਨੂੰ ਭਗਵਾਨ ਕੋਲ ਪਰਮੇਸ਼ਰ ਦੇ ਤਿੰਨ ਗੁਣ ਨੇ ਪਰਮੇਸ਼ਰ ਦੀਆਂ ਤਿੰਨ ਤਾਕਤਾਂ ਨੇ ਰਜੋ ਸਤੋ ਤੇ ਤਮੋ ਇਹ ਤਿੰਨ ਦੇਵਤੇ ਨੇ ਇੱਕ ਵਿਸ਼ਨੂੰ ਇੱਕ ਬ੍ਰਹਮਾ ਇੱਕ ਸ਼ਿਵ ਜੀ ਵਿਸ਼ਨੂੰ ਜੀ ਰੋਜੀ ਦੇ ਬ੍ਰਹਮਾ ਜੀ ਪੈਦਾ ਕਰਦੇ ਨੇ ਵਿਸ਼ਨੂੰ ਜੀ ਰੋਜੀ ਦਿੰਦੇ ਨੇ ਤੇ ਸ਼ਿਵਜੀ ਭਗਵਾਨ ਜਿਹੜੇ ਨੇ ਇਹ ਸਤਸੰਗ ਜੀ ਖਤਮ ਕਰਦੇ ਨੇ ਕਾਲ ਮਹਾਕਾਲ ਖਤਮ ਇਹ ਕਰਦੇ ਨੇ ਸ੍ਰਿਸ਼ਟੀ ਨੂੰ ਡਿਊਟੀਆਂ ਨੇ ਵੱਖੋ ਵੱਖਰੀਆਂ ਵੰਡੀਆਂ ਹੋਈਆਂ ਵੀ ਵਿਸ਼ਨੂੰ ਜੀ ਨੇ ਤੇ ਰੋਜੀ ਦੇਣੀ ਹੈ ਬ੍ਰਹਮਾ ਜੀ ਨੇ ਬੰਦੇ ਨੂੰ ਪੈਦਾ ਕਰਨਾ ਸ਼ਿਵਜੀ ਜਿਹੜਾ ਇਹਨੇ ਕਾਲ ਕਰ ਦੇਣਾ ਸਭ ਤਾਂ ਖਤਮ ਕਰੀ ਜਾਂਦਾ ਵੀ ਬਹੁਤੀ ਗਿਣਤੀ ਨਾ ਵੱਧ ਜਨਸੰਖਿਆ ਘਟਾਈ ਜਾਂਦਾ ਨਾਲ ਦੀ ਨਾਲ ਇਹ ਡਿਊਟੀ ਸ਼ਿਵਜੀ ਦੀ ਲੱਗੀ ਹੋਈ ਹੈ ਇਸੇ ਕਰਕੇ ਸ਼ਿਵਜੀ ਦੀ ਪੂਜਾ ਬਾਹਲੀ ਹੁੰਦੀ ਦੁਨੀਆ 'ਚ ਤੁਸੀਂ ਵੇਖਿਆ ਵਿਸ਼ਨੂੰ ਜੀ ਦੀ ਕਿੰਨੀ ਪੂਜਾ ਹੈ ਜਿੰਨੇ ਮੰਦਰ ਨੇ ਵਿਸ਼ਨੂੰ ਭਗਵਾਨ ਦੇ ਬਹੁਤ ਪਰ ਵਿਸ਼ਨੂੰ ਜੀ ਨਾਲੋਂ ਜ਼ਿਆਦਾ ਲਕਸ਼ਮੀ ਦੇ ਮੰਦਰ ਨੇ ਆਖੋ ਸਤਨਾਮ
ਵਾਹਿਗੁਰੂ
ਲਕਸ਼ਮੀ ਦੇ ਮੰਦਰ ਬਹੁਤੇ ਨੇ ਆਲ ਵਰਲਡ ਵਿੱਚ ਜੇ ਵੇਖੋਗੇ ਲਕਸ਼ਮੀ ਦੇ ਮੰਦਰ ਬਹੁਤੇ ਨੇ ਵਿਸ਼ਨੂੰ ਜੀ ਦੇ ਮੰਦਰ ਵੀ ਹੈਗੇ ਆ ਵਿਸ਼ਨੂੰ ਜੀ ਦੇ ਮਾਇਆ ਬਿਨਾਂ ਸਾਡਾ ਸਰਦਾ ਨਹੀਂ ਵਿਸ਼ਨੂੰ ਜੀ ਦੇ ਘਰ ਵਾਲੀ ਹੈ ਕਹਿੰਦੇ ਲਕਸ਼ਮੀ ਤੇ ਵਿਸ਼ਨੂੰ ਜੀ ਖੁਸ਼ ਹੋ ਗਏ ਤੇ ਮਾਇਆ ਤੇ ਫਿਰ ਆਪੇ ਖੁਸ਼ ਹੈ ਤਾਂ ਕਰਕੇ ਵਿਸ਼ਨੂੰ ਦੀ ਪੂਜਾ ਕਰਦੇ ਨੇ ਸਾਧ ਸੰਗਤ ਬਰਮਾ ਜੀ ਦੀ ਪੂਜਾ ਨਹੀਂ ਕਰਦਾ ਕੋਈ। ਬਰਮਾ ਜੀ ਦੇ ਮੰਦਿਰ ਹੀ ਇੱਕ ਦੋ ਨੇ ਦੁਨੀਆਂ ਚ, ਇੱਕ ਦੋ ਮੰਦਿਰ ਸਾਰੀ ਦੁਨੀਆਂ ਚ, ਹੋਰ ਹੈ ਹੀ ਨਹੀਂ। ਕਿਉਂ ਬਈ ਹੈ ਤੇ ਉਹ ਵੀ ਅਵਤਾਰ ਆ, ਉਹ ਵੀ ਇੱਕ ਵਾਹਿਗੁਰੂ ਜੀ, ਉਹ ਵੀ ਪਰਮੇਸ਼ਰ ਦਾ ਹੀ ਇੱਕ ਗੁਣਾ, ਪਰ ਉਹਦੀ ਕਿਉਂ ਨੀ ਪੂਜਾ ਹੁੰਦੀ? ਭਗਵਾਨ ਉਹ ਬਰਮਾ ਦੀ ਪੂਜਾ ਕਿਉਂ ਨੀ ਕਰਦੇ? ਕਿਉਂਕਿ ਕਹਿੰਦੇ ਉਹਨੇ ਪੈਦਾ ਕਰਨੇ ਸੀ ਕਰਤੇ, ਹੁਣ ਉਤੋਂ ਕੀ ਲੈਣਾ ਹੈ ਸਤਨਾਮ। ਉਹਨੇ ਜਦੋਂ ਪੈਦਾ ਕਰਨੇ ਸੀ ਕਰ ਦਿੱਤੇ, ਉਹਦੀ ਡਿਊਟੀ ਖਤਮ, ਹੁਣ ਮੈਂ ਉਹਦੀ ਪੂਜਾ ਕਰਕੇ ਕੀ ਲੈਣਾ? ਤੇ ਬਹੁਤੀ ਪੂਜਾ ਕਰਦੇ ਨੇ ਵਿਸ਼ਨੂੰ ਜੀ ਦੀ, ਵਿਸ਼ਨੂੰ ਦੇ ਘਰ ਵਾਲੀ ਹੈ ਲਕਸ਼ਮੀ, ਤੇ ਜਾਂ ਪੂਜਾ ਕਰਦੇ ਨੇ ਸ਼ਿਵਜੀ ਭਗਵਾਨ ਦੀ। ਲਕਸ਼ਮੀ ਦੀ ਪੂਜਾ ਲੋਕ ਤਾਂ ਕਰਦੇ ਨੇ ਵੀ ਤੂੰ ਆਈ, ਵਿਸ਼ਨੂੰ ਜੀ ਦੀ ਪੂਜਾ ਕਰਦੇ ਨੇ ਵੀ ਤੂੰ ਆਈ ਤੇ ਨਾਲ ਘਰ ਵਾਲੀ ਲਿਆਈ। ਤੇ ਸਾਧ ਸੰਗਤ ਜੀ ਜਿਹੜੀ ਸ਼ਿਵਜੀ ਦੀ ਪੂਜਾ ਕਰਦੇ ਨੇ ਇਹ ਤਾਂ ਕਰਦੇ ਨੇ ਵੀ ਤੁਸੀਂ ਕਿਰਪਾ ਹੀ ਰੱਖਿਓ, ਤੂੰ ਨਾ ਹੀ ਆਈ ਆਖੋ ਸਤਨਾਮ। ਜਦੋਂ ਤੂੰ ਆਉਣਾ ਤੇ ਮੇਰੇ ਸਰੀਰ ਚ ਸਵਾਸ ਨੀ ਰਹਿਣਾ, ਤੇ ਤੂੰ ਥੋੜਾ ਲੇਟ ਹੀ ਆਈ। ਲੰਘ ਜਾ ਸਮਾਂ, ਦੋ ਸਾਲ, ਚਾਰ ਸਾਲ, ਦਸ ਸਾਲ ਹੋਰ ਲੰਘ ਜਾਣ, ਤੇਰੇ ਤੋਂ ਤੇ ਬਿਨਾਂ ਹੀ ਚੰਗੇ। ਉਹਦੀ ਪੂਜਾ ਤਾਂ ਕਰਦੇ ਵੀ ਕਿਰਪਾ ਰੱਖਿਓ ਮੇਰੇ ਤੇ, ਕਿਉਂਕਿ ਉਹਨੇ ਖਤਮ ਕਰਨਾ। ਪਰਮੇਸ਼ਰ ਦੇ ਤਿੰਨ ਗੁਣ ਨੇ, ਰਜੋ ਸਤੋ ਤਮੋ, ਤਿੰਨ ਗੁਣ ਹਨ, ਇੱਕ ਸ਼ਿਵਜੀ, ਇੱਕ ਬਰਮਾ, ਔਰ ਇੱਕ ਹੈ ਵਿਸ਼ਨੂੰ। ਤੇ ਸਾਧ ਸੰਗਤ ਵਿਸ਼ਨੂੰ ਭਗਵਾਨ ਦੇ ਕੋਲ ਗਏ, ਮਹਾਂਵਿਸ਼ਨੂੰ, ਮਹਾਂਵਿਸ਼ਨੂੰ, ਇੱਕ ਵਿਸ਼ਨੂੰ, ਇੱਕ ਮਹਾਂਵਿਸ਼ਨੂੰ, ਜਿਹੜਾ ਸਾਰਿਆਂ ਦੀ ਉਹ ਤਾਂ ਡਿਊਟੀ ਕਰ ਰਹੇ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਇਹ ਡਿਊਟੀਆਂ ਨੇ। ਪਰ ਮਹਾਂਵਿਸ਼ਨੂੰ ਰੱਬ ਭਗਵਾਨ ਅਕਾਲ ਪੁਰਖ ਉਹਦੇ ਕੋਲ ਗਏ, ਇੰਦਰ ਗਿਆ, ਜਾ ਕੇ ਕਹਿੰਦਾ ਜੀ ਇਹ ਬਾਲ ਰਾਜੇ ਦਾ ਕਰੋ ਕੁਛ। ਕਹਿੰਦੇ ਕੀ ਹੋ ਗਿਆ? ਕਹਿੰਦੇ ਉਹਨਾਂ 101 ਜੱਗ ਕਰਨਾ, 100 ਹੋ ਗਿਆ, ਇੱਕ ਰਹਿ ਗਿਆ, ਜਦੋਂ ਇੱਕ ਹੋ ਗਿਆ ਪੂਰਾ ਤੇ ਉਹਨੇ ਕਬਜ਼ਾ ਕਰ ਲੈਣਾ ਇੰਦਰਪੁਰੀ ਤੇ। ਕਹਿੰਦੇ ਇੰਦਰਾ ਕੋਈ ਗੱਲ ਨਹੀਂ। ਕਹਿੰਦੇ ਜੀ ਮੈਨੂੰ ਬਚਾਓ, ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰਾ ਸਿੰਘਾਸਨ ਡੋਲਣ ਲੱਗ ਪਿਆ। ਇੱਕ ਜੱਗ ਜੇ ਉਹਨੇ ਪੂਰਾ ਕਰਤਾ ਤੇ ਕਬਜ਼ਾ ਕਰ ਲੂ, ਜੇ ਉਹਨੇ ਇੱਕ ਜੱਗ ਪੂਰਾ ਕਰ ਲਿਆ ਨਾ, ਉਹਨੇ ਕਬਜ਼ਾ ਕਰ ਲੈਣਾ। ਹੁਣ ਡਰ ਲੱਗ ਰਿਹਾ ਮਨ ਵਿੱਚ, ਜਿਹਦੇ ਕੋਲ ਪਾਵਰ ਹੋਵੇ ਉਹਦੇ ਤੋਂ ਸਾਰੇ ਹੀ ਡਰਦੇ ਆ, ਜਿਹਦੇ ਕੋਲ ਗੁਰੂ ਨਾਨਕ ਦੀ ਬਖਸ਼ਿਸ਼ ਹੋਵੇ ਉਹਤੋਂ ਡਰਦੇ ਆ ਸਾਰੇ, ਜੇ ਪਾਵਰ ਹੋਏਗੀ ਅੰਦਰ। ਉਹ ਜਦੋਂ ਸਾਧ ਸੰਗਤ ਬਖਸ਼ਿਸ਼ ਆ ਨਾ, ਉਹ ਜੱਗ ਕਰ ਰਿਹਾ, ਇੱਕ ਜੱਗ ਰਹਿ ਗਿਆ, ਤੇ ਉਸੇ ਸਮੇਂ ਕਹਿੰਦੇ ਜਾ ਤੂੰ ਆਪਣਾ ਰਾਜ ਭਾਗ ਸੰਭਾਲ ਲੈ, ਫਿਕਰ ਨਾ ਕਰ, ਮੈਂ ਹੁਣੇ ਕਰ ਦੇਣਾ ਹੀਲਾ ਤੇਰਾ। ਫਿਰ ਕੀ ਕੀਤਾ? ਕਹਿੰਦੇ ਪਰਮੇਸ਼ਰ ਨੇ 52 ਰੂਪ ਧਾਰ ਲਿਆ। ਬੌਣੇ ਬੰਦੇ ਵੇਖੇ, ਬੌਣੇ ਛੋਟਾ ਜਿਹਾ ਹੁੰਦਾ, ਬਿਲਕੁਲ ਛੋਟਾ ਜਿਹਾ ਸਰੂਪ ਧਾਰ ਲਿਆ। 52 ਭਗਵਾਨ ਪਰਮੇਸ਼ਰ ਨੇ 52 ਰੂਪ ਧਾਰਿਆ। ਭਾਈ ਗੁਰਦਾਸ ਜੀ ਕਹਿੰਦੇ ਨੇ ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ। ਬਲ ਰਾਜਾ ਆਪਣੇ ਘਰ ਵਿੱਚ ਬੈਠਾ ਜੱਗ ਕਰਾ ਲਿਆ, 100 ਜੱਗ ਹੋ ਗਿਆ, ਅੱਜ 101 ਪੂਰਾ ਹੋ ਜਾਣਾ। 52 ਰੂਪੀ ਆਇਆ ਚਾਰ ਵੇਦ ਮੁੱਖ ਪਾਠ ਸੁਣਾਵੇ। 52 ਭਗਵਾਨ ਪਰਮੇਸ਼ਰ ਆਪ ਆ ਗਿਆ, ਨਿੱਕਾ ਜਿਹਾ ਸਰੂਪ ਤੇ ਚਾਰ ਵੇਦ ਮੂੰਹ ਜਵਾਨੀ ਪੜ੍ਹਦਾ ਫਿਰਦਾ ਬਾਹਰ ਗਲੀਆਂ ਚ, ਐ ਪੜ੍ਹਦਾ ਫਿਰੇ, ਗੇਟ ਅੱਗੇ ਪਹੁੰਚ ਗਿਆ, ਦਰਵਾਜ਼ੇ ਅੱਗੇ। ਤੇ ਬਲ ਰਾਜੇ ਨੇ ਵੇਖਿਆ, ਕਿਸੇ ਨੇ ਆ ਕੇ ਦੱਸਿਆ, ਕਹਿੰਦੇ ਆ ਜਿਹੜੇ ਪੰਡਿਤ ਤੇ ਪੋਥੀਆਂ ਚੱਕੀ ਫਿਰਦੇ ਨੇ, ਬਿਨਾਂ ਪੋਥੀਆਂ ਤੋਂ ਹੀ ਪੜ੍ਹਦਾ ਵੇਦ, ਤੇ ਉਹ ਤੇ ਉਹਨੂੰ ਤੇ ਕੰਠ ਨੇ ਸਾਰੇ, ਹੁਣ ਰੱਬ ਸੀ ਉਹਨੂੰ ਕੀ ਭੁੱਲਿਆ। ਬਲ ਰਾਜਾ ਕਹਿੰਦਾ ਅੱਛਾ, ਦੌੜਿਆ ਬਾਹਰ, ਲਓ ਮੈਂ ਦਰਸ਼ਨ ਕਰਾਂ, ਮੱਥਾ ਟੇਕਾਂ। ਇਹ ਬਾਹਰ ਗਿਆ ਰਾਜਾ, ਤੇ ਸਾਧ ਸੰਗਤ ਜੀ ਜਾ ਕੇ ਨਮਸਕਾਰ ਕੀਤੀ ਰਾਜੇ ਅੰਦਰ ਸੱਦਿਆ। ਰਾਜੇ ਨੇ ਅੰਦਰ ਬੁਲਾ ਲਿਆ, ਉਹ ਭਗਵਾਨ ਜੀ ਕਰੋ ਕਿਰਪਾ, ਮੇਰ ਕਰ ਦਿੱਤੀ, ਚਰਨ ਪਾਓ, ਭਾਗ ਜਗਾਓ ਮੇਰੇ। 52 ਜੀ ਨੂੰ ਜਾ ਕੇ ਬੇਨਤੀ ਕੀਤੀ, ਸਾਧ ਸੰਗਤ ਜੀ ਭਗਵਾਨ ਜੀ ਅੰਦਰ ਚਲੇ ਗਏ, ਜਲ ਪਾਣੀ ਛਕਾਇਆ, ਸੇਵਾ ਕੀਤੀ। ਉਸ ਤੋਂ ਬਾਅਦ ਸਾਧ ਸੰਗਤ ਚਰਨ ਧੋ ਕੇ ਚਰਨਾਮ੍ਰਿਤ ਪੀਤਾ। ਰਾਜੇ ਮਹਾਰਾਜੇ ਸੇਵਾ ਕਰਦੇ ਸੀ ਰੱਬ ਦੇ ਪਿਆਰਿਆਂ ਦੀ, ਉੱਚੀ ਜਗ੍ਹਾ ਦੇ ਉੱਪਰ ਬਿਠਾਇਆ, ਸੀਸ ਝੁਕਾਇਆ, ਤੇ ਰਾਜਾ ਬਲ ਕਹਿੰਦਾ ਜੀ ਕੁਛ ਮੰਗੋ, ਜੋ ਮੰਗੋਗੇ ਮਿਲੇਗਾ, ਜੋ ਮਨ ਦੀ ਇੱਛਾ ਦੱਸੋ। ਤੇ ਸਾਧ ਸੰਗਤ ਜੀ ਰਾਜੇ ਅੰਦਰ ਸੱਦਿਆ, ਮੰਗ ਸਵਾਮੀ ਜੋ ਤੁਧ ਭਾਵੈ। ਮੰਗੋ ਜੀ, ਕੀ ਮੰਗਦੇ ਹੋ? ਹੁਣ ਉਹ ਰੱਬ ਆਇਆ, ਹੁਣ ਉਹਦੇ ਉਹਨੇ ਕੀ ਮੰਗਣਾ? ਕਹਿੰਦੇ ਕਿਸੇ ਚੀਜ਼ ਦੀ ਇੱਛਾ ਨੀ, ਲੋੜ ਹੀ ਨੀ ਰਾਜਣਾ, ਬਸ ਮੈਂ ਆ ਗਿਆ ਠੀਕ। ਰਾਜਾ ਹੰਕਾਰ ਚ ਜਦੋਂ ਸਾਰੇ ਕੁਝ ਨਾ ਕੁਝ ਲੈਂਦੇ, ਤੂੰ ਕਿਉਂ ਨੀ ਲੈਂਦਾ? ਮੰਗੋ ਜੀ, ਕੀ ਚਾਹੀਦਾ? ਉਹ ਫਿਰ ਕਹਿੰਦੇ ਕਿਸੇ ਚੀਜ਼ ਦੀ ਇੱਛਾ ਨੀ। ਤੀਜੀ ਵਾਰੀ ਫਿਰ ਆਖਿਆ, ਮੰਗ ਸਵਾਮੀ, ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਮੰਗ ਲੈ। ਤੀਜੀ ਵਾਰੀ ਫਿਰ ਆਖਿਆ ਤੇ ਸਾਧ ਸੰਗਤ ਜੀ, ਜਦੋਂ ਤੀਜੀ ਵਾਰੀ ਆਖਿਆ ਤੇ ਉਸ ਸਮੇਂ ਬਲ ਰਾਜੇ ਦੇ ਕਹਿਣ ਤੇ ਬਾਵਨ ਰੂਪ ਭਗਵਾਨ ਜੀ ਕਹਿੰਦੇ, ਅੱਛਾ ਜੇ ਦੇਣਾ ਹੀ ਚਾਹੁੰਦਾ ਨਾ ਤੇ ਢਾਈ ਕਰਮਾ ਧਰਤੀ ਦੇ ਦੇ, ਤੇਰੇ ਦਰ ਦੇ ਉੱਤੇ ਬੈਠ ਕੇ ਛੱਤਰੀ ਬੰਨ ਕੇ ਮੈਂ ਤੈਨੂੰ ਵੇਦਾਂ ਦਾ ਪਾਠ ਸੁਣਾਇਆ ਕਰੂੰਗਾ। ਸਾਧ ਸੰਗਤ ਜੀ, ਇਹ ਮੰਗ ਮੰਗ ਲਈ, ਕਿਰਪਾ ਕਰ ਦਿਓ। ਦਿਨ ਰਾਤ ਹੀ ਇੱਥੇ ਹੁਣ ਭਜਨ ਪਾਠ ਹੀ ਹੋਇਆ ਕਰੂ। ਮੈਨੂੰ ਆਪਣਾ ਬਣਾਓ, ਇੱਥੇ ਬਸ ਛੱਪਰੀ ਬਣਾ ਦਿਓ ਆ ਥੋੜੀ ਜੀ, ਢਾਈ ਕਰਮਾ ਧਰਤੀ ਦੇ ਦਿਓ, ਹੋਰ ਨੀ ਕੁਝ ਮੰਗਦਾ। ਪਿਆਰੇ ਜੀ, ਢਾਈ ਕਰਮਾ ਦੇ ਦੇ ਧਰਤੀ, ਧਰਤੀ ਦੇ ਦੇ ਮੈਂ ਤੇਰੇ ਦੁਆਰੇ ਤੇ ਬਹਿ ਕੇ ਨਾ ਤੈਨੂੰ ਪਾਠ ਸੁਣਾਇਆ ਕਰੂੰਗਾ। ਉਹ ਕਹਿੰਦੇ ਜਾ ਓਏ ਪੰਡਤਾ, ਮੰਗਿਆ ਵੀ ਤੇ ਕੁਛ ਵੀ ਨੀ ਮੰਗਿਆ, ਇਹ ਕੀ ਮੰਗਿਆ ਤੂੰ? ਢਾਈ ਕਰਮਾ ਧਰਤੀ, ਓਏ ਏਡਾ ਵੱਡਾ ਮੈਂ ਚੱਕਰਵਰਤੀ ਰਾਜਾ ਬਾਦਸ਼ਾਹ, ਓਏ ਤੂੰ ਚੱਜ ਦੀ ਚੀਜ਼ ਮੰਗਦਾ ਕੋਈ? ਮੈਂ ਖੁਸ਼ੀ ਬੜਾ ਤੇਰੇ ਤੇ, ਚਾਰ ਵੇਦ ਤੈਨੂੰ ਜ਼ਬਾਨੀ ਜਾ ਦੇਣ, ਤੂੰ ਮੰਗਦਾ ਤੇ ਸਹੀ ਕੁਛ। ਤੇ ਸਾਧ ਸੰਗਤ ਉਸ ਸਮੇਂ ਇੱਕੋ ਹੀ ਗੱਲ ਕਹਿੰਦੇ, ਮੈਨੂੰ ਤੇ ਢਾਈ ਕਰਮਾ ਧਰਤੀ ਦੇ ਦੇ, ਹੋਰ ਕੀ ਲੈਣਾ, ਹੋਰ ਤੇ ਕਿਸੇ ਚੀਜ਼ ਦੀ ਇੱਛਾ ਹੀ ਨਹੀਂ। ਜਦੋਂ ਸਾਧ ਸੰਗਤ ਜਦੋਂ ਤੀਜੀ ਵਾਰੀ ਆਖਿਆ, ਉਹ ਕਹਿੰਦੇ ਫਿਰ ਚਲੋ ਫਿਰ ਦੱਸੋ ਕਿੱਥੇ ਚਾਹੀਦੀ ਧਰਤੀ? ਕਹਿੰਦੇ ਬਾਹਰ ਚਾਹੀਦੀ। ਚਲੋ ਮਿਣੀਏ, ਕਹਿੰਦੇ ਮੈਂ ਆਪੇ ਹੀ ਮਿਣੂ। ਕਹਿੰਦੇ ਤੁਹਾਡੇ ਤੇ ਕਾਦੀ ਬੜਾ ਛੋਟਾ ਤੇ ਤੂੰ ਢਾਈ ਕਰਮਾਂ ਤੇਰੀਆਂ ਤੇ ਬਹੁਤ ਛੋਟੀਆਂ ਹੋਣਗੀਆਂ, ਢਾਈ ਕਰਮਾਂ ਤੇ ਬਹੁਤੀਆਂ ਛੋਟੀਆਂ ਹੋਣਗੀਆਂ। ਤੇ ਉਸ ਸਮੇਂ ਕਹਿੰਦੇ ਮੇਰੇ ਕੱਦ ਦੇ ਹਿਸਾਬ ਨਾਲ ਹੀ ਮੈਨੂੰ ਜਗ੍ਹਾ ਚਾਹੀਦੀ, ਮੈਂ ਬਹੁਤੀ ਜਗ੍ਹਾ ਕੀ ਕਰਨੀ, ਸਾਡੇ ਤੇਰੇ ਮਨ ਦੇ ਹੋਰੀ ਚੱਲਾ ਪਾਣੀ ਹਨ। ਕਹਿੰਦੇ ਜਿੰਨੀ ਮਰਜ਼ੀ ਜਗ੍ਹਾ ਬਣਾਈ ਚੱਲੋ, ਕਹਿੰਦੇ ਹੈ ਤੇ ਸਾਢੇ ਤਿੰਨ ਹੱਥ ਧਰਤੀ ਹੋਈ ਹੈ ਨਾ ਤੇਰੀ, ਸਾਢੇ ਤੀਨ ਹੱਥ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏਗੋ ਭਸਮ ਕੀ ਤੇਰੀ। ਸਾਢੇ ਤਿੰਨ ਹੱਥ ਧਰਤੀ ਤੇਰੀ, ਵਾਹਿਗੁਰੂ ਇਹ ਤੋਂ ਵੱਧ ਨਹੀਂ ਹੈ, ਬਹੁਤੀਆਂ ਜ਼ਮੀਨਾਂ ਵਾਲਿਆ ਇੱਕ ਹੱਥ ਧਰਤੀ ਤੇਰੀ ਸੀਮਾ, ਸਿਰਫ ਇੰਨੀ ਕੁ ਧਰਤੀ ਆ ਤੇ ਜ਼ਮੀਨ ਚਾਹੀਦੀ ਹੈ, ਪਰ ਇਹ ਯਾਦ ਰੱਖਣਾ ਵੀ ਮੇਰੀ ਨਹੀਂ ਹੈ, ਛੱਡ ਜਾਣੀ ਹੈ ਇੱਥੇ ਹੀ। ਤੇ ਸਾਧ ਸੰਗਤ ਤੋਂ ਸਾਢੇ ਤਿੰਨ ਹੱਥ, ਕਹਿੰਦੇ ਵਾ ਇਹਦੂ ਵੱਧ ਲੋੜ ਹੀ ਨਹੀਂ, ਸਾਢੇ ਤਿੰਨ ਢਾਈ ਕਰਮਾਂ ਧਰਤੀ ਚਾਹੀਦੀ। ਜਦੋਂ ਕਰਮਾਂ ਲੱਗੇ ਨਾ ਪਾਉਣ ਰਾਜਾ ਬਲ, ਉਸ ਸਮੇਂ ਅਛਲ ਛਲਨ ਤੁਧ ਆਇਆ, ਸੂਕਰ ਪ੍ਰੋਹਿਤ ਕਹਿ ਸਮਝਾ। ਇਹ ਕਹਿੰਦੇ ਪਰਮੇਸ਼ਰ ਤੈਨੂੰ ਛਲਣ ਆਇਆ, ਜਿਹੜਾ ਖੁਦ ਤੇ ਨਹੀਂ ਛਲਿਆ ਜਾ ਸਕਦਾ, ਉਹ ਆਪ ਤੇ ਛਲਿਆ ਜਾ ਨਹੀਂ ਸਕਦਾ, ਉਹ ਤੈਨੂੰ ਛਲਣ ਆਇਆ, ਸੂਕਰ ਪ੍ਰੋਹਿਤ ਕਹਿ ਸਮਝਾਵੇ। ਜਿਹੜਾ ਮੇਨ ਪ੍ਰੋਹਿਤ ਉਹ ਸਮਝ ਗਿਆ ਵੀ ਇਹ ਰੱਬ ਹੈ, ਇਹ ਰਾਜਾ ਤੇਰੀਆਂ ਗੱਲਾਂ ਚ ਆ ਗਿਆ। ਉਹ ਕਹਿੰਦੇ ਰਾਜਨ ਛਲਿਆ ਨਾ ਜਾਈ ਕਿਤੇ। ਰਾਜਾ ਕਹਿੰਦਾ ਚੁੱਪ ਕਰਕੇ ਬਹਿ ਜਾ, ਤੂੰ ਤੈਨੂੰ ਕੀ ਪਤਾ, ਚਾਰ ਵੇਦ ਮੂੰਹ ਜ਼ਬਾਨੀ ਸੁਣਾਉਂਦਾ, ਬਸ ਛਲਿਆ ਗਿਆ, ਐਸਾ ਛਲਿਆ ਗਿਆ। ਸਤਸੰਗ ਜੀ, ਉਹ ਹੁਣ ਜਦੋਂ ਧਰਤੀ ਮਿਣੀ ਲੱਗੇ ਕਰਮਾਂ ਪਾਉਣ, ਤੇ ਸਤਸੰਗਤ ਜਦੋਂ ਧਰਤੀ ਮਿਣਨ ਦੀ ਵਾਰੀ ਆਈ, ਵੇਲਾ ਆਇਆ, ਐਡਾ ਵੱਡਾ ਸਰੀਰ ਬਣਾ ਲਿਆ ਪਰਮੇਸ਼ਰ ਨੇ। ਸਤਸੰਗ ਜੀ ਉੱਪਰ ਉੱਪਰ ਹੀ ਉੱਪਰ ਜਾਈ ਜਾਂਦਾ, ਉੱਪਰ ਹੀ ਉੱਪਰ। ਜਦੋਂ ਮਿਣੀ ਧਰਤੀ, ਦੋ ਕਦਮਾਂ ਚ ਸਾਰੀ ਵੀ ਧਰਤੀ ਮਿਣਦੀ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਦੋ ਕਰਮਾਂ ਚ ਸਾਰੀ ਧਰਤੀ ਮਿਣਤੀ, ਏਡਾ ਵੱਡਾ ਸਰੀਰ ਬਣਾ ਲਿਆ। ਰਾਜੇ ਬਲ ਨੇ ਵਚਨ ਕੀਤਾ ਸੀ ਨਾ ਵੀ ਵਾਅਦਾ ਕਰਦਾ, ਚਲੋ ਦੇ ਦਿੱਤੀਆਂ ਢਾਈ ਕਰਮਾਂ, ਸਾਰੀ ਧਰਤੀ ਮਿਣਤੀ, ਉਹਦਾ ਰਾਜ ਸਭ ਕੁਛ ਹੀ ਮਿਣਤਾ। ਉਹ ਕਹਿੰਦੇ ਦੋ ਹੋ ਗਈਆਂ, ਅੱਧੀ ਅਜੇ ਵੀ ਰਹਿ ਗਈ, ਇਹ ਕਿੱਥੇ ਰੱਖੀਏ। ਸਾਧ ਸੰਗਤ ਉਸ ਸਮੇਂ, ਰਾਜਾ ਬਲ ਵੀ ਸੰਗਤ ਕਰਨ ਵਾਲਾ ਸੀ, ਉਸ ਸਮੇਂ ਲੰਮਾ ਪੈ ਗਿਆ, ਕਹਿੰਦਾ ਸਰੀਰ ਹੀ ਮਿਣ ਲਓ ਬਾਬੇ। ਛਾਤੀ ਤੇ ਰੱਖਤਾ ਚਰਨ, ਛਾਤੀ ਤੇ ਚਰਨ ਰੱਖਿਆ, ਉਹ ਕਹਿੰਦੇ ਭਾਈ ਪਤਾਲ ਚ ਪਹੁੰਚਾ ਦਿੱਤਾ। ਖੁਸਤਨਾ
ਸ੍ਰੀ ਵਾਹਿਗੁਰੂ।
ਛਾਤੀ ਤੇ ਪੈਰ ਰੱਖ ਕੇ ਨਾ ਕਹਿੰਦੇ ਪਤਾਲ ਚ ਥੱਲੇ ਪਹੁੰਚਾ ਦਿੱਤਾ, ਧੱਕਤਾ ਉਹਨੂੰ ਥੱਲੇ ਹੀ ਹੈ, ਉਹ ਵੀ ਪੱਕਾ ਹੀ ਸੀ। ਚਰਨ ਫੜ ਲਿਆ ਕੱਸ ਕੇ, ਲੱਗੇ ਜਾਣ, ਕਹਿੰਦੇ ਹੁਣ ਕਿੱਧਰ ਚੱਲਿਆ, ਜੇ ਮੈਂ ਵਾਅਦਾ ਕੀਤਾ ਤੇ ਤੂੰ ਵੀ ਪੂਰਾ ਕਰਕੇ ਜਾ। ਗੁਰੂ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਵੀ ਆਖਿਆ ਸੀ ਤੇਰੇ ਦਰ ਤੇ ਬਹਿ ਕੇ ਮੈਂ ਤੈਨੂੰ ਵੇਦ ਸੁਣਾਇਆ ਕਰੂੰਗਾ, ਤੇ ਹੁਣ ਤੂੰ ਕਿੱਥੇ ਚੱਲਿਆ? ਜਦੋਂ ਮੈਂ ਢਾਈ ਕਰਮਾਂ ਦੇ ਦਿੱਤੀ ਧਰਤੀ, ਮੇਰਾ ਤੇ ਤੂੰ ਸਭ ਕੁਛ ਹੀ ਖਤਮ ਹੋ ਗਿਆ, ਸਭ ਕੁਛ ਹੀ ਲੈ ਚੱਲਿਆ, ਤੇ ਤੂੰ ਹੁਣ ਆਪਣੇ ਵਾਅਦੇ ਤੋਂ ਕਿਉਂ ਮੁੱਕਰਦਾ? ਤੂੰ ਤੇ ਕਿਹਾ ਸੀ ਕਿ ਮੈਂ ਤੇਰੇ ਦਰ ਤੇ ਬੈਠ ਕੇ ਪਾਠ ਕਰਿਆ ਕਰੂੰਗਾ, ਹੁਣ ਫਿਰ। ਤੇ ਸਾਧ ਸੰਗਤ ਭਗਵਾਨ ਨੂੰ ਨੀਵੀਂ ਪਾਉਣੀ ਪਈ, ਕਹਿੰਦੇ ਕੋਈ ਨੀ ਭਾਈ, ਲੈ ਹੁਣ ਇਹ ਡਿਊਟੀ ਵੀ ਕਰਿਆ ਕਰੂ ਮੈਂ। ਪਰਮੇਸ਼ਰ ਦਾ ਹੀ ਸਰੂਪ, ਤਿੰਨ ਗੁਣ ਨੇ ਨਾ ਪਰਮੇਸ਼ਰ ਦੇ, ਕਹਿੰਦੇ ਬਰਮਾ, ਸ਼ਿਵਜੀ ਅਤੇ ਵਿਸ਼ਨੂੰ ਇਹ ਤਿੰਨੇ ਦੇਵਤੇ ਸਤ ਸੰਗ ਜੀ ਚਾਰ ਚਾਰ ਮਹੀਨੇ ਇੱਕ ਸਾਲ ਵਿੱਚ ਡਿਊਟੀ ਕਰਦੇ ਨੇ ਜਾ ਕੇ ਡਿਊਟੀ ਸ਼ਿਵਜੀ ਭਗਵਾਨ ਦੀ ਡਿਊਟੀ ਨਾ ਦਸੰਬਰ ਤੋਂ ਲੈ ਕੇ ਮਾਰਚ ਤੱਕ ਹੁੰਦੀ ਮਾਰਚ ਵਿੱਚ ਕਹਿੰਦੇ ਨੀ ਵੀ ਮਾਰਚ ਵਿੱਚ ਸ਼ਿਵਰਾਤਰੀ ਸ਼ਿਵਰਾਤਰੀ ਜਿਹੜੀ ਆ ਉਹਦਾ ਅਰਥ ਇਹ ਆ ਵੀ ਸ਼ਿਵਰਾਤਰੀ ਨੂੰ ਲੋਕ ਬਹੁਤ ਜਾਗਦੇ ਨੇ ਸ਼ਿਵਾਂ ਦੀ ਰਾਤਰੀ ਉਸ ਦਿਨ ਕਹਿੰਦੇ ਡਿਊਟੀ ਖਤਮ ਹੁੰਦੀ ਹੈ ਸ਼ਿਵਜੀ ਦੀ ਜਿੱਦਣ ਸ਼ਿਵਜੀ ਪਤਾਲ ਚੋਂ ਕੈਲਾਸ਼ ਪਰਬਤ ਵਿੱਚ ਜਾਂਦੇ ਨੇ ਨਾ ਉਦਣ ਲੋਕ ਸ਼ਿਵਰਾਤਰੀ ਮਨਾਉਂਦੇ ਨੇ ਵੀ ਅੱਜ ਸ਼ਿਵਜੀ ਬਾਹਰ ਆਏ ਨੇ ਤੇ ਤੁਸੀਂ ਕਮਾਲ ਦੀ ਗੱਲ ਵੇਖੋ ਚਾਰ ਮਹੀਨੇ ਸ਼ਿਵਜੀ ਪਤਾਲ ਚ ਰਹਿੰਦਾ ਪਾਣੀ ਉਬਾਲੇ ਲੱਗ ਪੈਂਦਾ ਮਾਰਨਾ ਕੋ
ਸਤਨਾਮ
ਭਾਫਾਂ ਛੱਡਦਾ ਨਾ ਪਾਣੀ ਇਹ ਪਾਣੀ ਚੋਂ ਭਾਫ ਤਾਂ ਹੀ ਨਿਕਲਦੀ ਹੈ ਕਿਉਂਕਿ ਚਾਰ ਮਹੀਨੇ ਸ਼ਿਵਜੀ ਥੱਲੇ ਗਿਆ ਹੋਇਆ ਅੱਜ ਕੱਲ ਉੱਤੇ ਹੈ ਇਸੇ ਕਰਕੇ ਇੰਨੀ ਗਰਮੀ ਹੈ ਕਿਉਂਕਿ ਉਹ ਗਰਮ ਹੈ ਨਾ ਉਹਦਾ ਗੁਣ ਜਿਹੜਾ ਹੈ ਉਹ ਤਮੋ ਗੁਣੀ ਹੈ ਗਰਮ ਹੈ ਉਹ ਤੇ ਸਾਧ ਸੰਗਤ ਇਹ ਜਿਹੜਾ ਸ਼ਿਵਜੀ ਭਗਵਾਨ ਦੀ ਡਿਊਟੀ ਮਾਰਚ ਵਿੱਚ ਚਾਰ ਚਾਰ ਮਹੀਨੇ ਫਿਰ ਇਹ ਚਾਰੇ ਦੇਵਤੇ ਵਾਹਿਗੁਰੂ ਤਿੰਨੇ ਦੇਵਤੇ ਚਾਰ ਚਾਰ ਮਹੀਨੇ ਬਲ ਰਾਜੇ ਦੇ ਦੁਆਰੇ ਤੇ ਖੜ ਕੇ ਪਹਿਰਾ ਦਿੰਦੇ ਨੇ ਨਾਮਾ ਕਹਿ ਭਗਤ ਵਸ ਕੇਸਵ ਅਜ ਹੂੰ ਬਲ ਕੇ ਦੁਆਰ ਖਰੋ ਉਹ ਕਹਿੰਦੇ ਪਰਮੇਸ਼ਰ ਵੇਖੋ ਰੱਬ ਦੇ ਪਿਆਰਿਆਂ ਨੇ ਕਿਵੇਂ ਵਸ ਵਿੱਚ ਕੀਤਾ ਹੈ ਕਹਿੰਦੇ ਅਜੇ ਵੀ ਰਾਜੇ ਬਲ ਦੇ ਦੁਆਰੇ ਤੇ ਖੜ ਕੇ ਪਹਿਰਾ ਦਿੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਆਰ ਵਾਲਿਆਂ ਦੇ ਅਧੀਨ ਆ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ
ਕਾਣ ਤੇ
ਖੜਾ ਹੈ ਦੁਆਰੇ ਰੱਬ ਬੰਨਿਆ ਪ੍ਰੇਮ
ਸਭ ਅਜ ਹੂੰ ਬਲ ਕੇ ਦੁਆਰ ਖਰੋ ਕਹਿੰਦੇ ਅਜੇ ਵੀ ਖੜਾ ਪਰਮੇਸ਼ਰ ਅਜੇ ਵੀ ਬਲ ਦੇ ਦੁਆਰੇ ਤੇ ਖੜ ਕੇ ਪਹਿਰਾ ਦਿੰਦਾ ਕਿਉਂਕਿ ਉਹ ਪਿਆਰ ਵਿੱਚ ਉਹਨੇ ਵਸ ਵਿੱਚ ਕਰ ਲਿਆ ਸਤਸੰਗ ਗੱਲ ਤੇ ਪ੍ਰੇਮ ਦੀ ਆ ਪ੍ਰੇਮ ਤੋਂ ਸੱਖਣੇ ਜਿਹੜੇ ਸਰੀਰ ਨੇ ਉਹਨਾਂ ਦੇ ਪੱਲੇ ਹੈ ਹੀ ਕੀ ਇੱਥੇ ਤੇ ਹੈ ਹੀ ਪ੍ਰੇਮ ਆ ਸਿਰੂ ਪਰ ਸਾਡੇ ਅੰਦਰ ਪ੍ਰੇਮ ਸੰਸਾਰ ਪ੍ਰਤੀ ਹੈ ਗੁਰੂ ਪ੍ਰਤੀ ਅਜੇ ਪ੍ਰੇਮ ਨਹੀਂ ਜਾਗਿਆ ਤੇ ਪਿਆਰਿਓ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਆ ਗੁਰੂ ਨਾਲ ਪ੍ਰੇਮ ਆ ਜਿੱਥੇ ਅਸੀਂ ਦੁਨੀਆਂ ਚ ਕਹਿੰਦੇ ਹਾਂ ਨਾ ਤੇਰੇ ਤੋਂ ਆਪਣੀ ਜਾਨ ਵਾਰ ਦਿਆਂਗਾ ਮੈਂ ਇੰਨਾ ਪ੍ਰੇਮ ਆ ਪੁੱਤਰਾਂ ਨਾਲ ਧੀਆਂ ਨਾਲ ਪੁੱਤਾਂ ਪਿੱਛੇ ਮਰਦੇ ਬੜੇ ਵੇਖੇ ਨੇ ਪੁੱਤ ਦੀ ਜ਼ਮੀਨ ਨੀ ਖੁਸਣੀ ਚਾਹੀਦੀ ਗੋਲੀ ਛਾਤੀ ਚ ਲੱਗੇ ਬਣ ਲੜਦਾ ਜਾ ਕੇ ਗੰਡਾਸੇ ਲੈ ਲੈ ਕੇ ਸਿਰਫ ਮੇਰੀ ਜ਼ਮੀਨ ਨਾ ਜਾਏ, ਮੇਰੇ ਪੁੱਤਰਾਂ ਦੀ ਰੋਜੀ ਨਾ ਖੋ ਕੇ ਲੈ ਜਾਏ ਕੋਈ। ਪਰ ਉੱਥੇ ਜਾਣ ਵਾਰ ਨੂੰ ਬੜੇ ਤਿਆਰ ਨੇ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਆ, ਉਹ ਕਹਿੰਦੇ ਗੁਰੂ ਸਾਹਿਬ ਦੀ ਬੇਅਦਬੀ ਨਾ ਹੋਵੇ, ਅਸੀਂ ਜਾਣ ਵਾਰ ਦਿਆਂਗੇ ਆਪਣੇ ਪਿਆਰ ਵਾਲੇ ਜਿਹੜੇ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਦਬ ਸਤਿਕਾਰ ਰੱਖਣਾ ਹੈ। ਦੁਨਿਆਵੀ ਪ੍ਰੇਮ ਮੋਹ ਅਸ ਮੋਹ ਬਹੁਤ ਆ, ਪ੍ਰੇਮ ਤੇ ਕਿਤੇ ਵਿਰਲਾ ਹੀ ਹੈ। ਮੋਹ ਜਿਹੜਾ ਇਹ ਅਸੀਂ ਮੋਹ ਨੂੰ ਹੀ ਪ੍ਰੇਮ ਸਮਝੀ ਜਾਂਦੇ, ਪਰ ਪ੍ਰੇਮ ਕਿਤੇ ਵਿਰਲੇ ਵਿਰਲੇ ਕੋਲ ਹੁੰਦਾ। ਤੇ ਸਾਧ ਸੰਗਤ ਮਹਾਰਾਜ ਕਿਰਪਾ ਕਰਨ, ਸੰਸਾਰੀ ਮੋਹ ਆ ਜਿੱਥੇ ਪ੍ਰੇਮ ਆ ਉੱਥੇ ਗੁਰੂ ਨਾਲ ਸਾਡਾ ਪ੍ਰੇਮ ਬਣ ਜਾਏ, ਤੇ ਜਿਨ੍ਹਾਂ ਦੀ ਗੁਰੂ ਨਾਲ ਬਣ ਆ ਜਾਏ ਕਿਰਪਾ ਹੋ ਜਾਂਦੀ, ਉਹਨਾਂ ਦੀ ਫਿਰ ਸਭ ਨਾਲ ਹੀ ਬਣ ਆ ਜਾਂਦੀ। ਸੋ ਮਹਾਰਾਜ ਨੇ ਕਿਰਪਾ ਸਾਡੇ ਸਾਰਿਆਂ ਤੇ ਕੀਤੀ, ਸਾਨੂੰ ਮਿਲ ਕੇ ਬੈਠਣ ਦਾ ਸਮਾਂ ਦਿੱਤਾ। ਸੋ ਕੁਝ ਸਰੀਰ ਠੀਕ ਨਹੀਂ ਸੀ, ਇਸ ਕਰਕੇ ਫਿਰ ਵੀ ਮੈਂ ਆਪ ਜੀ ਦੇ ਪਿਆਰ ਵਿੱਚ ਹਾਜ਼ਰੀ ਭਰਨ ਵਾਸਤੇ ਆਇਆ, ਪ੍ਰਵਾਨ ਕਰਨੀ। ਬਾਕੀ ਹੁਣ ਸਰਬ ਸੰਗਤਾਂ ਨੇ ਮਹਾਰਾਜ ਦੇ ਜਾਣ ਤੋਂ ਬਾਅਦ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਬਾਕੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸ਼ਾਮ ਨੂੰ ਪਹੁੰਚ ਕੇ ਰਾਤ ਦੇ ਦੀਵਾਨ ਤੇ ਲਾਹਾ ਲੈਣਾ, ਵੱਧ ਚੜ ਕੇ ਪਹੁੰਚਣਾ। ਜਿਨ੍ਹਾਂ ਦਾ ਅੰਮ੍ਰਿਤ ਛਕ ਨੂੰ ਮਨ ਮੰਨਿਆ ਹੋਵੇ, ਸ਼ਾਮ ਨੂੰ 5 ਵਜੇ ਅੰਮ੍ਰਿਤ ਦਾ ਬਾਟਾ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਤਿਆਰ ਹੋਣਾ, ਵੱਧ ਚੜ ਕੇ ਸੰਗਤਾਂ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਸਾਰੀ ਸੰਗਤ ਪਿਆਰ ਨਾਲ ਪੜ੍ਹੋ ਹੁਣ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ, ਫਿਰ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਜਾਣਾ ਹੈ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਸਾਰੇ ਪਿਆਰ ਨਾਲ ਪੜ੍ਹਿਓ।
ਰਾਮ ਕਲੀ ਮਹੱਲਾ ਤੀਜਾ, ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਹਿਜ ਸੇਸੀ ਮਨ ਵਧੀਆਂ ਵਧਾਈਆਂ, ਤਨ ਪਰਿਵਾਰ ਪਈਆਂ ਸ਼ਬਦ ਗਾਵਣ ਆਈਆਂ, ਸ਼ਬਦੋ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ, ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਬਤਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਵੀਕਾਰੋ ਕਰੇ ਤੇਰਾ ਕਾਰਜ ਸਭ ਸੁਧਾਰਨਾ, ਸਪਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਨਹੀਂ ਕਰ ਤੇਰੇ ਹੱਥਾਂ ਤੇਰਾ ਸਭ ਕੁਛ ਹੈ ਜਿਸੇ ਸੋ ਪਾਵੇ, ਸਿਫਤ ਸਲਾਹਤੇ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਬਾਕੀ ਸ਼ਬਦ ਕਹੇ। ਬੇਨਤੀ ਆ, ਵਿੱਚ ਹੀ ਬੇਨਤੀ ਕਰਨੀ ਪੈ ਰਹੀ ਆ, ਰਸ਼ ਹੈ ਜ਼ਿਆਦਾ, ਕੋਈ ਸਟੇਜ ਤੇ ਮਾਇਆ ਲੈ ਕੇ ਨਾ ਆਓ, ਜ਼ਿਆਦਾ ਰਸ਼ ਜ਼ਿਆਦਾ ਸੰਗਤ ਪਰੇਸ਼ਾਨ ਹੋਏਗੀ। ਕਿਰਪਾ ਕਰੋ ਬਸ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ।
ਤੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚ, ਨਾਮ ਮੇਰਾ ਆਦਾਰੂ ਆਸ ਨਾਮ ਆਦਾਰੂ ਮੇਰਾ ਖਾਸਾ ਭਗਵਾਨਿਆ, ਪਿਤਾ ਗੁਰ ਮਿਟੋ ਜਿਸ ਦੀਆਂ ਇਹ ਵਡਿਆਈਆਂ, ਸੁਣੋ ਸਮ ਸ਼ਬਦ ਤਰੋ
ਪਿਆਰੂ ਸੱਚਾ
ਨਾਮ ਮੇਰਾ ਤਾਰੂ ਵਾਜੇ ਪੰਜ ਸ਼ਬਦ ਸਿਤ ਕਰ ਸੁਪਾਗੈ
ਸੁਪਾਗੈ ਸ਼ਬਦ ਵਾਜ ਸਲਾਜਿਤ ਕਰ ਤਾਰੀਆਂ
ਦੂਤ ਖੁਦ ਵਾਸ ਜੀਤ ਕਾਲ ਕੰਤੁ ਕੁਮਾਰਿਆ
ਹੋਰ ਕਰਮ ਪਾਇਆ ਤੁਧ ਜਿਨ ਕਉ ਸੇਨਾਮ ਹਰ ਕੇ ਲਗੇ
ਹੈ ਨਾਨਕ ਤੈ ਸੁਖ ਹੋਆ ਦਿਲ ਪਰ ਅਨਹਦ ਵਾਜੇ
ਅਨੰਦ ਸੁਣੋ ਵੱਡ ਭਾਗੀ ਹੋ ਗਿਲ ਮਨੋਰ
ਪ੍ਰਭ ਪਾਇਆ ਸੂਰੇ
ਦੁਖ ਰੋਗ ਸੰਤਾ ਪੁੱਤ ਸੁਣੀ ਸੱਚੀ ਬਾਣੀ
ਸੰਤ ਸਾਗਰ ਪਏ ਕਰਕੇ ਪੂਰੇ ਗੁਰ ਤੇ ਜਾਣੀ
ਤੇ ਪੁਨੀ ਕਹਤੇ ਪੁਲਿਤ ਸਤਿਗੁਰ ਰਹਿਆ
ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
ਦਿਵਸ
ਰਾਤ ਦੋਏ ਤਾਈ ਰਾਇਆ ਖਿਲ ਸਗਲ ਜਗਤ
ਚੰਗੀਆਂ ਮੁਰਿਆ ਧਰਮ ਮਧੂਰ
ਤੂੰ ਕਰਮੀਆਂ ਤੂੰ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਤੇ ਆਇਆ
ਨਾਨਕ ਤੇ ਮੁਖ ਉਜੜੇ
ਜਿੰਨੀ ਨਾਮ ਧਿਆਨ
ਨਾਨਕ ਤੇ ਮੁਖ ਉਜੜੇ ਛੁੱਟੀ ਨਾਲ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ